कर रहो ले साजन घट माहे, सब रस खेलो पीए सो किसी लिखावो नाहे। सतगुरु जी दा बचन गुरु सवारियो किन्ना गहराई वाल लेके जा रहे है, थोड़ा ध्यान दईए। साहिब कहंदे ने कि हे जीव अपने जड़े नेत्र ने नीवे कर लै, ते जदों नीवे नेत्र हो गए ते फिर सामने वाला नहीं विखेगा। ये सीधी जी जाहिर गल है, जदों नेत्र नीवे हो गए फिर सामने निगाह ही नहीं पैनी। हुण इत्थे सवाल पैदा हुंदा है, जे ही की गल होई, की घटना वापरी के गुरु जी ने कह दिता नेत्र नीवे कर लै। क्योंकि सतगुरां ने कहा कि हे इंसान, जे तू चाहना है तेरे मन विच आके ओ सतगुरु घर कर लवे, इत्थे आके रवे, फिर पहली शर्त मान लै, जिन्हां अखां नाल कदी उहदा दीदार कीता, कदी उहनूं वेख्या है, बस उह मूर्त नूं अखां विच, अखां दे राहीं अपने दिल दे विच अजिहा टिका लै कि फिर नेत्र नीवे हो जाण, सामने कोई विखे ही ना। फिर इह वी गल वेखी जावे कि उस मूर्त विच इन्नी ताकत है जां उस मूर्त विच इन्ना आनंद है जिहनूं वेख के फिर होर किसी नूं वेखण दी लोड़ ही नहीं पैंदी, जां की अजिहा दे की दिता मूर्त ने, की अजिहा कारण हो गया उहनूं वेखदे सार दुनिया ही भुल गई। असल विच जिन्हां नूं उहदे नाल इश्क होया सतगुरु नाल, जिन्हां ने सिर्फ जानिया ही उहनूं कि करता धरता सब कुछ इह है, हर कुछ इही है, मेरा दीन भी इह, ईमान भी, सब कुछ इही है, ते उह लोक उहनां वास्ते फिर साहिब ने कहा नीचे लोयण कर रहो ले साजन घट माहे, ओ सब रस खेलो पीए सो किसी लिखावो नाहे। किड्डी वड्डी स्टेज दी गल कीती मेरे साहिब, मेरे सतगुरु ने। कोई मजाक नहीं कि किसी नूं अपने दिल च वसा लेना। तुसीं एक दुनिया दे तौर ते आपां गल करिए, ठीक है, एक पासे सतगुरु जी का प्यार है ते दूसरे पासे बड़ी वड्डी ताकत है जिन्हूं मोह किया जांदा है, दुनिया का मोह, वह भी पूरा अपने खंभ खिलार के बैठा होया। की जरूरत किसी की मोह दे विचों निकल के उस परम पिता सतगुरु दे जाके चरणा च टिक जाए, बड़ा मुश्किल है। पर भगतां ने फिर एक गल कही, हे भगवान, ठीक है तू बड़ा वड्डा है, बड़ा विशाल है, पर याद रखी जे तू गुरु है तो सिख भी असी तेरे हाँ। उन्होंने कहा, जो हम बाधे मोह फास हम प्रेम बधन तुम बाधे, ओए अपने छूटन को जतन करो, हम छूटे तुम्हें आराधे। किड्डी वधिया गल है। ए लोग ही कहणगे कि नीचे लोयन कर रहो, जिन्हां ते बख्शिश होवे, जिन्हां नूं विखे स्वाद भी आवे, रस भी आवे कोई मूर्त दा, सतगुरु जी दी उस प्यारी मूर्त दा, एवें नहीं अखां बंद कर लेनियां। ते जिहड़ियां एवें अखां बंद कर लेनियां कोई फायदा नहीं उहदा, साध संगत जी, उहनूं बगले दी समाधि वत कहा गया। ते बगुला जिहड़ा वह अखां बंद करके जे बैठा रहे तो की बंदगी करन बैठेगा, कदी नहीं, उन्हें सिर्फ अपने शिकार नूं खाने, कोटे कोटे जिया खावने, बगे ना कही आने, उन्हां नूं सियाने नहीं किसी ने कहना उन्होंने की खाने, वही डड्डू मच्छियां ही खानी है। सो अर्ज कर रहा सां कि नीचे लोयन कर रहो, ले साजन घट माहे, ओ सब रस खेलो पीएसो, किसी लखावो नाहे। सतगुरु जी जदों किसी ते कृपा कीती, जिन्हां ते बख्शिश कीती, फिर उन्हां लोकां ने ए चीज नूं बोलिया कि वाकई नेत्र नीवे कर लेने चाहिए ने। जिस तरह एक बड़े वधिया कोई महात्मा होए ने, उन्हां दी बिरती कुछ अजिही सी, जो भी करना यह समझना कि करन हार मेरा प्रभु, मेरा मालक, मेरा सतगुरु है, वह परवरदिगार कर रहे है, मेरी औकात ही की है। लोकां ने कहना वह बड़ा दानी है, बड़ा दाना पुरुष है, सियाना पुरुष है, पर उस इंसान ने अपने नेत्र नीवे कर छड़ने, उपर वेखना ही ना। किसी ने पूछना, हां जी की गल, तुसी सामने क्यों नहीं वेखते, थले क्यों वेखते रहते हो? उन्होंने कहा, देन हार को और है, देवत है दिन रैन, और लोग भरम मुझ पे करें, याते नीचे नैन। किड्डी वधिया गल है। वो इंसान स्पष्ट वेख रहा, कर्म कर रहा, अपने हत्थां नाल दे रहा है, वो एक अंतरीव भाव है कि उत्थे जाके कहना देन वाला सतगुरु है, पर ध्यान देना किड्डी वड्डी गल है कि वो इंसान अपने हत्थां नाल देंदा होया फिर अपने नेत्र नीवे करके कहंदा है, देन वाला मेरा दातार, मेरा सतगुरु है। ते ओ लोक ही कहंदे ने, नीचे लोयन कर रहो, ले साजन कट माहे, नीचे लोयन कर रहो, ले साजन कट माहे, नीचे लोयन कर रहो, ले साजन कट माहे, नीचे लोयन कर रहो, ले साजन ਉਹ ਲੋਕ ਫਿਰ ਕਹਿੰਦੇ ਨੇ ਨੀਚੇ ਲੋਇਣ ਕਰ ਰਹੋ ਲੇ ਸਾਜਨ ਘੱਟ ਮਾਹੇ। ਤੇ ਫਿਰ ਗੱਲ ਇੱਥੇ ਨਹੀਂ ਖਤਮ ਹੋਈ, ਜਦੋਂ ਨੇਤਰ ਨੀਵੇਂ ਹੋ ਗਏ ਤੇ ਜਿਹੜਾ ਉਹ ਸਾਈਂ ਜਿਹੜਾ ਸਤਿਗੁਰੂ ਵਿਖਦਾ ਸੀ ਦੂਰ ਬੈਠਾ, ਉਹ ਆ ਕੇ ਇੱਥੇ ਉਹਨੇ ਘਰ ਕਰ ਲਿਆ। ਉਹ ਕਿਵੇਂ ਹੋਇਆ? ਮਨ ਮੰਦਰ ਜੇ ਦੀਪਕ ਜਾਲੈ ਕਾਇਆ ਸੇਜ ਕਰੇਈ, ਉਹ ਗਿਆਨ ਰਾਓ ਜਬ ਸੇਜੈ ਆਵੇ ਤਾਂ ਨਾਨਕ ਭੋਗ ਕਰੇਈ। ਸਤਿਗੁਰੂ ਕਹਿੰਦੇ ਨੇ ਆਪਣੇ ਮਨ ਮੰਦਰ ਦੇ ਵਿੱਚ ਇੱਕ ਦੀਵਾ ਬਾਲ ਇੱਕ ਦੀਪਕ ਬਾਲ, ਇਹ ਨਾ ਹੋਵੇ। ਕਈ ਵਾਰ ਮੈਂ ਅਰਜ਼ ਕਰਦਾ ਕਿ ਹਰ ਇੱਕ ਚੀਜ਼ ਦਾ ਇੱਕ ਇਸ਼ਾਰਾ ਦਿੱਤਾ ਹੈ, ਮੰਜ਼ਲ ਕਿਤੇ ਹੋਰ ਹੈ। ਜੇ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਕੇ ਕੋਈ ਹੁਕਮ ਕਰਦੇ ਨੇ ਸਿੱਖੋ ਗੁਰਬਾਣੀ ਪੜ੍ਹੋ, ਮਾਫ ਕਰਨਾ, ਮੈਂ ਗੁਰਬਾਣੀ ਨੂੰ ਮਾੜਾ ਨਹੀਂ ਇੱਥੇ ਬੋਲਦਾ, ਗੁਰਬਾਣੀ ਦੀ ਤਾਕਤ ਨੂੰ ਘੱਟ ਨਹੀਂ ਕਹਿੰਦਾ, ਪਰ ਧਿਆਨ ਦੇਣਾ ਉਹ ਇੱਕ ਚਿੱਠੀ ਹੈ ਸਾਡੇ ਸਤਿਗੁਰੂ ਵੱਲੋਂ ਲਿਖੀ ਹੋਈ, ਜਿਹਦੇ ਵਿੱਚ ਲਿਖਿਆ ਰਾਮ ਜਪੋ ਜੀ ਐਸੇ ਐਸੇ। ਉੱਥੇ ਇੱਕ ਇਨਸਾਨ ਨੂੰ ਸਮਝਾਇਆ ਗਿਆ ਕਿ ਇਸ ਤਰ੍ਹਾਂ ਪ੍ਰਭੂ ਦਾ ਨਾਮ ਜਪ ਜਿਵੇਂ ਧਰੂ ਪ੍ਰਹਿਲਾਦ ਆਦਿਕ ਨੇ ਜਪਿਆ। ਹੁਣ ਧਿਆਨ ਦਿਓ, ਕੋਈ ਜਿਹੜੀ ਇਸਤਰੀ ਹੈ ਉਹਦਾ ਪਤੀ ਉਹਦਾ ਪੀਆ ਦੂਰ ਪ੍ਰਦੇਸ਼ ਵਿੱਚ ਗਿਆ ਹੋਏ, ਉੱਥੋਂ ਭੇਜ ਦੇਵੇ ਚਿੱਠੀਆਂ, ਉਹਦੇ 'ਚ ਲਿਖਿਆ ਹੋਏ ਘਰਦਿਆਂ ਦਾ ਅਦਬ ਕਰੀ, ਮੇਰੇ ਮਾਤਾ ਪਿਤਾ ਦਾ ਅਦਬ ਕਰੀ, ਬੱਚਿਆਂ ਦਾ ਧਿਆਨ ਰੱਖੀ, ਬੜਾ ਧਿਆਨ ਰੱਖੀ, ਜੇ ਕੋਈ ਘਰ ਆਵੇ ਆਏਗੇ ਇਹਨੂੰ ਜਲ ਪਾਣੀ ਪੁੱਛੀ। ਹੁਣ ਉਹ ਚਿੱਠੀ ਭੇਜੀ, ਇੱਕ ਭੇਜਤੀ, ਦੋ ਤਿੰਨ ਕਰ ਕਰਾ ਕੇ ਵੱਧ ਚਿੱਠੀਆਂ ਭੇਜ ਦਿੱਤੀਆਂ। ਹੁਣ ਜਿਹੜੇ ਦਿਨ ਉਹ ਘਰ ਦਾ ਮਾਲਕ ਘਰ ਆਵੇ, ਉਹ ਕੀ ਉਹ ਜਿਹੜੀ ਪਤਨੀ ਹੈ ਚਿੱਠੀਆਂ ਨਾਲ ਪਿਆਰ ਕਰੇਗੀ ਕਿ ਉਸ ਮਾਲਕ ਨੂੰ ਆਪਣੇ ਪਤੀ ਪਰਮੇਸ਼ਵਰ ਨੂੰ ਰਿਜਾਏਗੀ? ਸਿੱਧੀ ਜ਼ਾਹਿਰ ਗੱਲ ਹੈ, ਉਹ ਚਿੱਠੀ ਨਾਲ ਪਿਆਰ ਨਹੀਂ ਕਰੇਗੀ। ਚਿੱਠੀ ਸਿਰਫ ਇੱਕ ਵਸੀਲਾ ਹੈ, ਉਹ ਇੱਕ ਸੁਨੇਹਾ ਹੈ। ਗੁਰਬਾਣੀ ਜੋ ਰਚੀ ਹੈ, ਮਾਫ ਕਰਨਾ ਮੈਂ ਅਰਜ਼ ਕਰ ਰਿਹਾ ਕਿ ਹਰ ਇੱਕ ਚੀਜ਼ ਇੱਕ ਇਸ਼ਾਰਾ ਹੈ, ਮੰਜ਼ਿਲ ਕਿਤੇ ਹੋਰ ਹੈ। ਸਾਹਿਬ ਨੇ ਕਿਹਾ ਗੁਰਬਾਣੀ ਪੜ੍ਹੋ, ਉਹ ਕਿਉਂ ਕਿਹਾ? ਕਿ ਉਹਨੂੰ ਪੜ੍ਹਦਿਆਂ ਕਿਤੇ ਮਨ 'ਚ ਵੈਰਾਗ ਆ ਜਾਏ, ਕਿਤੇ ਮਨ ਜਿਹੜਾ ਦੌੜਿਆ ਫਿਰਦਾ, ਕਿਤੇ ਇਹ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਉਤਪੰਨ ਹੁੰਦੇ ਨੇ, ਇਨਸਾਨ ਜਿਹੜਾ ਟਿਕਦਾ ਨਹੀਂ ਕਿਸੇ ਬੰਨੇ, ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਦਰਸ਼ਨ ਕਿਵੇਂ ਕਰਨੇ ਨੇ। ਹੁਣ ਇੱਥੇ ਪ੍ਰਕਰਨ ਚੱਲ ਰਿਹਾ ਕਿ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੋ ਪੀ ਅਸੋ ਕਿਸੀ ਲਿਖਾਵੋ ਨਾਹੇ। ਸਤਿਗੁਰੂ ਜੀ ਨੇ ਕਿਹਾ ਆਪਣੇ ਨੇਤਰ ਨੀਵੇਂ ਕਰ ਤੇ ਉਹਨੂੰ ਵਸਾ ਲਿਆ ਆਪਣੇ ਹਿਰਦੇ ਦੇ ਵਿੱਚ, ਫਿਰ ਕੀ ਹੋਏਗਾ ਜਦੋਂ ਆਪ ਹੀ ਮਾਲਕ ਹਿਰਦੇ ਦੇ ਵਿੱਚ ਆ ਗਿਆ? ਤੇ ਗੁਰੂ ਸਵਾਰਿਓ ਰਿੱਧੀਆਂ ਸਿੱਧੀਆਂ ਕਰਾ ਮਾਤਾ ਕੀ, ਸਾਰਾ ਕੁਛ ਉਹਦੇ ਵੱਸ ਹੈ। ਉਸ ਵਕਤ ਜਦੋਂ ਘਰ ਦਾ ਮਾਲਕ ਅੰਦਰ ਆ ਵਸਿਆ, ਫਿਰ ਉਸ ਵਕਤ ਜਿਹੜੇ ਰੰਗ ਉਹ ਖੇਡਦਾ ਉਹਦੇ ਪਰਮਾਤਮਾ ਦੇ ਨਾਲ, ਉਹ ਨਿਆਰੇ ਹੁੰਦੇ ਨੇ। ਫਿਰ ਜਿਨ੍ਹਾਂ ਵਾਸਤੇ ਕਿਹਾ ਦਰਸ਼ਨ, ਉਹ ਫਿਰ ਅੱਖਾਂ ਵੀ ਤਾਂ ਹੀ ਮਿਲਣਗੀਆਂ ਜਿਹਦੇ ਨਾਲ ਦਰਸ਼ਨ ਕੀਤੇ ਜਾਣ ਸਤਿਗੁਰੂ ਦੇ। ਬਾਲਮ ਜੀ ਬੜਾ ਵਧੀਆ ਲਿਖਦੇ ਨੇ, ਰੱਬ ਦਾ ਦੀਦਾਰ ਕਰਨ ਰੱਬ ਦਾ ਦੀਦਾਰ, ਰੱਬ ਦਾ ਦੀਦਾਰ ਕਰਨ ਰੱਬ ਦਾ ਦੀਦਾਰ,
ਰੱਬ ਦਾ ਦੀਦਾਰ ਕਰਨ ਰੱਬ ਦਾ ਦੀਦਾਰ,
ਚੰਦ ਦੀਆਂ ਰੋਈਆਂ ਹੋ, ਸ਼੍ਰੀ ਚੰਦ ਦੀਆਂ ਰੋਈਆਂ ਬੇਸ਼ੁਮਾਰ ਅੱਖੀ ਅੱਖੀਆਂ, ਕਰਨ ਰੱਬ ਦਾ ਦੀਦਾਰ ਸਮਝ। ਬੜਾ ਵਧੀਆ ਬਾਲਮ ਜੀ ਲਿਖਦੇ ਨੇ ਕਿ ਕਰਨ ਰੱਬ ਦਾ ਦੀਦਾਰ ਸਮਝਦਾਰ ਰੱਖੀਆਂ, ਕਿ ਜਿਹੜੀ ਅੱਖਾਂ ਸਮਝਦਾਰ ਨੇ ਜਿਨ੍ਹਾਂ ਨੂੰ ਉਹ ਸੋਝੀ ਮਿਲ ਗਈ ਆ, ਉਹ ਫਿਰ ਕੀ ਕਰਦੀਆਂ ਨੇ, ਹੋਰ ਕਿਸੇ ਨੂੰ ਨੀ ਦੇਖਦੀਆਂ, ਉਹ ਆਪਣੇ ਇਸ ਮਾਹੀ ਆਪਣੇ ਸਤਿਗੁਰੂ ਦਾ ਦੀਦਾਰ ਕਰਦੀਆਂ, ਉਹਨੂੰ ਵੇਖਦੀਆਂ ਨੇ, ਤੇ ਫਿਰ ਬਦਬਖਤ ਰਹਿੰਦੀਆਂ, ਬਦਕਾਰ ਰੱਖੀਆਂ, ਜਿਹੜੀਆਂ ਬਦਕਾਰ ਨੇ, ਬੇਹਯਾਤ ਨੇ, ਜਿਨ੍ਹਾਂ ਨੂੰ ਸੋਝੀ ਨੀ, ਜਿਨ੍ਹਾਂ ਨੂੰ ਪਤਾ ਨੀ, ਉਹ ਜਿਹੜੀਆਂ ਅੱਖਾਂ ਨੇ ਉਹ ਬਦਕਾਰ ਨੇ, ਉਹ ਦਰਸ਼ਨ ਨਹੀਂ ਕਰਦੀਆਂ। ਤੇ ਫਿਰ ਕਹਿੰਦੇ ਨੇ ਸੱਜਣ ਠੱਗ ਛੱਡ ਠੱਗੀਆਂ, ਸੱਜਣ ਠੱਗ ਛੱਡ ਠੱਗੀਆਂ, ਫਕੀਰ ਹੋ ਗਿਆ ਉਹਦੇ ਨੈਣਾ ਨੂੰ ਆਖਿਆ ਅਖੀ ਸੱਜਣ ਠੱਗ ਜਿਹੜਾ ਠੱਗੀਆਂ ਕਰਦਾ ਫਿਰਦਾ ਹਰ ਵਕਤ, ਉਹਨੂੰ ਵੇਖੋ ਕਿ ਉਹਨੇ ਨਾਮ ਆਪਣਾ ਰਖਾਇਆ ਸੱਜਣ ਠੱਗ। ਸੱਜਣ ਤੇ ਉਹਦਾ ਨਾਂ ਸੀ, ਉਹਦੇ ਕਰਮਾਂ ਕਰਕੇ ਉਹਦਾ ਨਾਮ ਪੈ ਗਿਆ ਠੱਗ। ਕਿੱਡੀ ਵਧੀਆ ਲਾਈਨਾਂ ਨੇ, ਕਿਉਂਕਿ ਜਦੋਂ ਇਨਸਾਨ ਕੋਈ ਕਰਮ ਕਰਦਾ ਤੇ ਵਿਦਵਾਨ ਕਹਿੰਦੇ ਨੇ ਇੱਕ ਨਾਮ ਤੇ ਉਹਦਾ ਮਾਂ ਪਿਓ ਰੱਖਦੇ ਨੇ, ਦੂਜਾ ਨਾਮ ਉਹਦੀ ਕਰਤੂਤ ਤੋਂ ਰੱਖਿਆ ਜਾਂਦਾ। ਜੇ ਚੰਗਾ ਨਾਮ ਹੋਏਗਾ ਇਹਦਾ ਮਤਲਬ ਉਹਦੀ ਕਰਤੂਤ ਬਹੁਤ ਅੱਛੀ ਹੈ। ਸਾਹਿਬ ਗੁਰਬਾਣੀ ਚ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਹੁਣ ਵੇਖਣ ਨੂੰ ਦੋ ਹੱਥ ਪੈਰ ਨੇ, ਅੱਖਾਂ ਨੇ, ਵੇਖਣ ਨੂੰ ਲੱਗਦਾ ਬੰਦਾ ਆ, ਪਰ ਸਤਿਗੁਰੂ ਕਹਿੰਦੇ ਨੇ ਜੇ ਤੂੰ ਪਸ਼ੂਆਂ ਵਾਲੇ ਕਰਮ ਕਰਦਾ ਤੂੰ ਪਸ਼ੂ ਹੀ ਏ, ਤੂੰ ਬੰਦਾ ਨਹੀਂ ਬਣ ਸਕਦਾ। ਤੇ ਫਿਰ ਉਹਨੂੰ ਜਿਹੜੇ ਸਿਆਣੇ ਲੋਕ ਨੇ ਉਹਨੂੰ ਬੰਦਾ ਕਹਿ ਕੇ ਤੇ ਨਾ ਬੁਲਾਉਣਗੇ। ਸਾਧ ਸੰਗਤ ਜੀ, ਅਸੀਂ ਬੜੇ ਨਾਰੇ ਲਾਉਂਦੇ ਹਾਂ ਅਸੀਂ ਸਤਿਗੁਰੂ ਜਗਜੀਤ ਸਿੰਘ ਦੇ, ਸਤਿਗੁਰੂ ਦੇ, ਸਿੰਘ ਦੇ, ਸਿੱਖਾਂ, ਬੜੀ ਫਕਰ ਦੀ ਗੱਲ ਹੈ, ਬੜੇ ਮਾਣ ਦੀ ਗੱਲ ਹੈ, ਨਾਮ ਧਾਰੀਆਂ ਉਹ, ਪਰ ਅਸੀਂ ਸਤਿਗੁਰੂ ਕਿਰਪਾ ਕਰਨ ਉਹਦੇ ਵਰਗੇ ਬਣ ਵੀ ਜਾਈਏ ਤਾਂ ਹੀ ਇਹ ਗੱਲ ਦਾ ਮਜ਼ਾ ਆਵੇ, ਤਾਂ ਹੀ ਪਤਾ ਲੱਗੇ ਕਿ ਵਾਕਈ ਅਸੀਂ ਉਹਦੇ ਵਰਗੇ ਹਾਂ, ਆਪਣੇ ਪਿਤਾ ਵਰਗੇ, ਆਪਣੇ ਸਤਿਗੁਰੂ ਵਰਗੇ। ਬਾਲਮ ਜੀ ਤਾਂ ਹੀ ਤੇ ਲਿਖਦੇ ਨੇ ਕਰਨ ਰੱਬ ਦਾ ਦੀਦਾਰ ਸਮਝਦਾਰ ਰੱਖੀਆਂ। ਅਖੀਰ ਜਿਹੜਾ ਸੱਜਣ ਠੱਗ ਹੈ ਇਹ ਵੀ ਠੱਗੀਆਂ ਛੱਡ ਕੇ, ਗੁਰੂ ਨਾਨਕ ਪਾਤਸ਼ਾਹ ਜਦੋਂ ਇਹਦੇ ਸਾਹਮਣੇ ਆਉਂਦੇ ਨੇ, ਇਹਨੂੰ ਉਪਦੇਸ਼ ਦੇ ਨੇ, ਹੁਣ ਗੁਰੂ ਸ਼ਖਸੀਅਤ ਐਸੀ ਏ ਕੁਛ ਵੀ ਕਰ ਸਕਦਾ, ਗੁਰੂ ਚਾਹੇ ਕਿਸੇ ਵੀ ਤਰ੍ਹਾਂ ਇਨਸਾਨ ਨੂੰ ਪਲਟ ਦੇਵੇ। ਹੁਣ ਉਹੀ ਇਨਸਾਨ ਹੈ, ਉਹੀ ਸੱਜਣ ਠੱਗ ਹੈ, ਜਿਹਨੂੰ ਕੋਈ ਸੱਜਣ ਠੱਗ ਕਹਿੰਦੇ ਸੀ, ਅੱਜ ਹੋਇਆ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਆਇਆ, ਸਤਿਗੁਰੂ ਜੀ ਦੇ ਨਾਲ ਉਹਦੀ ਭੇਟ ਹੋਈ, ਸਤਿਗੁਰੂ ਜੀ ਨੇ ਅਜਿਹੇ ਬੋਲਾਂ ਵਾਲੇ ਤੀਰ ਮਾਰੇ, ਜਾ ਕੇ ਜਦੋਂ ਹਿਰਦੇ ਤੇ ਵੱਜੇ, ਹਿਰਦਾ ਵਿੰਨਿਆ ਗਿਆ, ਉਹ ਸੱਜਣ ਠੱਗ ਜਿਹੜਾ ਉਹ ਠੱਗ ਤੇ ਦੂਰ ਹੋ ਗਿਆ। ਉਹਦੀ ਅੱਖਾਂ ਨੇ ਕਿਹਾ ਓਏ ਬੜਾ ਹੋ ਗਿਆ, ਹੁਣ ਅਖੀਰ ਕਰ, ਹੁਣ ਜਿਹੜੀ ਇਹ ਸਾਹਮਣੇ ਮੂਰਤ ਹੈ ਇਹਨੂੰ ਵੇਖ, ਇਹਦੇ ਰੰਗ ਵਿੱਚ ਰੰਗ ਜਾ। ਉਹ ਸੱਜਣ ਠੱਗ ਜਿਹੜਾ ਉਹ ਵਾਕਈ ਇੱਕ ਸੰਤ ਬਣ ਗਿਆ, ਸਾਧ ਬਣ ਗਿਆ। ਕਿਵੇਂ ਹੋਇਆ? ਜਦੋਂ ਉਹਦੇ ਤੇ ਬਖਸ਼ਿਸ਼ ਹੋਈ, ਸਾਹਮਣੇ ਕੋਈ ਮੂਰਤ ਹੈ ਸੀ, ਸਾਹਮਣੇ ਕੋਈ ਉਪਦੇਸ਼ ਕਰਨ ਵਾਲਾ ਹੈ ਸੀ, ਉਹਨੇ ਉਪਦੇਸ਼ ਕੀਤਾ, ਕਬੀਰ ਸਤਿਗੁਰ ਸੂਰਮੇ ਉਹ ਬਾਹਿਆ ਬਾਂਝੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਹ ਕਰਿਜੇ ਸ਼ੇਕ। ਜ਼ਰੂਰੀ ਨਹੀਂ ਕਿ ਇੱਕ ਸੂਰਮਾ ਜਿਹੜਾ ਸਾਹਮਣੇ ਪ੍ਰਤੱਖ ਵਿਖਦਾ, ਰਣ ਭੂਮੀ ਦੇ ਵਿੱਚ ਯੁੱਧ ਕਰਦਾ, ਬੜੇ ਜੋਹਰ ਵਿਖਾਉਂਦਾ, ਜੇ ਉਹਦੇ ਹੱਥ ਵਿੱਚ ਤਲਵਾਰ ਹੈ, ਅਜਿਹੇ ਜੋਹਰ ਵਿਖਾਏਗਾ, ਪਤਾ ਨਹੀਂ ਲੱਗਦਾ ਕਿਧਰੋਂ ਵਾਰ ਆਉਂਦਾ ਤੇ ਦੁਸ਼ਮਣਾਂ ਨੂੰ ਵੱਢ ਵੱਢ ਕੇ ਸੁੱਟਦਾ ਪਿਆ ਹੈ। ਉਹੀ ਸੂਰਮਾ ਹੈ, ਜੇ ਉਹਦੇ ਹੱਥ ਵਿੱਚ ਨੇਜਾ ਆ ਜਾਂਦਾ ਤੇ ਤਾਂ ਉਹ ਵਿੰਨ ਕੇ ਸੁੱਟ ਦਿੰਦਾ, ਪਰ ਜਦੋਂ ਉਹਦੇ ਹੱਥ ਵਿੱਚ ਤੀਰ ਆ ਜਾਵੇ ਤਾਂ ਵੀ ਅਜਿਹਾ ਸੂਰਮਾ ਕਿ ਕਈ ਦੁਸ਼ਮਣਾਂ ਨੂੰ ਢੇਰੀ ਕਰ ਦੇਵੇ। ਪਰ ਸਤਿਗੁਰੂ ਨੂੰ ਵੀ ਇੱਕ ਸੂਰਮਾ, ਇੱਕ ਯੋਧਾ ਕਿਹਾ ਗਿਆ, ਇੱਕ ਸੂਰਬੀਰ ਕਿਹਾ। ਕਬੀਰ ਕਹਿੰਦੇ ਨੇ ਉਹ ਸਤਿਗੁਰੂ ਅਜਿਹਾ ਸੂਰਮਾ ਜਿਹਨੇ ਮੇਰੇ ਮਨ ਅੰਦਰ ਕਈ ਵੈਰੀ ਵਸਦੇ ਸੀ, ਅਜਿਹੇ ਵੈਰੀ ਜਦੋਂ ਸਤਿਗੁਰੂ ਜੀ ਨੇ ਆਪਣੇ ਸ਼ਬਦਾਂ ਰੂਪੀ ਬਾਣ ਚਲਾਇਆ ਤੇ ਕੀ ਹੋਇਆ, ਉਹਨੇ ਬਖਸ਼ਿਸ਼ ਕਰਕੇ
ਕਬੀਰ ਸਤਿਗੁਰ ਸੂਰ ਨੇ, ਕਬੀਰ ਸਤਿਗੁਰ ਸੂਰ ਨੇ, ਸਤਿਗੁਰ ਭਰਿਆ ਲਾਗ ਨਹੀਂ ਭੋਏ ਗਿਰ ਭਰਿਆ।
ਕਬੀਰ ਕਹਿੰਦੇ ਨੇ ਜਦੋਂ ਬਾਣ ਮਾਰਿਆ ਤੇ ਲੱਗਦੇ ਸਾਰ ਅਜਿਹੀ ਕਸ਼ਿਸ਼ ਉਹ ਬਾਣ ਦੇ ਵਿੱਚ ਹੋ ਸਕਦਾ ਕਿ ਕੋਈ ਸੂਰਮਾ ਰਣ ਭੂਮੀ ਚ ਬਾਣ ਮਾਰੇ ਉਹਤੇ ਸਾਹਮਣੇ ਵੀ ਕੋਈ ਯੋਧਾ ਖੜਿਆ ਹੁੰਦਾ ਉਹ ਖਲੋਤਾ ਰਹਿ ਜਾਏ। ਹੋ ਸਕਦਾ ਇੱਕ ਦੋ ਤਿੰਨ, ਹੋ ਸਕਦਾ 10 ਬਾਣ ਸਹਿ ਲਵੇ, ਪਤਾ ਨੀ ਕਿੰਨੀ ਕੁ ਉਹਦੇ ਵਿੱਚ ਵੀ ਸਿਰੜੀ ਹੋਵੇ, ਉਹ ਵੀ ਅਜਿਹੀ ਅੰਦਰ ਬਲ ਹੋਵੇ, ਅਜਿਹੀ ਪਾਵਰ ਤਾਕਤ ਹੋਵੇ ਕਿ ਕਈ ਬਾਣ ਵੱਜਣ ਤੋਂ ਬਾਅਦ ਵੀ ਨਾ ਡਿੱਗੇ ਉਹ। ਪਰ ਅਜਿਹਾ ਸਤਿਗੁਰੂ ਦੇ ਲਫ਼ਜ਼ਾਂ ਦਾ ਬਾਣ ਕਬੀਰ ਕਹਿੰਦੇ ਨੇ, ਜਦੋਂ ਉਹਦਾ ਬਾਣ ਆ ਕੇ ਵੱਜਿਆ ਇਹ ਕਬੀਰ ਰਿਹਾ ਹੀ ਕਿਸੇ ਪਾਸੇ ਦਾ ਨਹੀਂ। ਕਬੀਰ ਦੇ ਜਦੋਂ ਬਾਣ ਵੱਜਿਆ ਕਬੀਰ ਉਸੇ ਵਕਤ ਧਰਤੀ ਤੇ ਡਿੱਗਿਆ ਤੇ ਸੁੱਧ ਬੁੱਧ ਨਾ ਰਹੀ ਕਬੀਰ ਨੂੰ। ਕਬੀਰ ਕਮਲਾ ਹੋ ਗਿਆ, ਮਸਤਾਨਾ ਦੀਵਾਨਾ ਹੋ ਗਿਆ। ਲੋਕਾਂ ਨੇ ਕਿਹਾ ਕਬੀਰ ਵਾਕਈ ਸ਼ੁਦਾਈ ਹੈ, ਕਬੀਰ ਨੂੰ ਸੋਝੀ ਕੋਈ ਨੀ। ਕਬੀਰ ਆਪਣੇ ਆਪ ਨੂੰ ਕਹਿੰਦਾ ਮੈਂ ਖੁਦਾ ਆ, ਮੈਂ ਰਾਮ ਆ, ਮੈਂ ਅੱਲਾ ਆ, ਮੈਂ ਸਭ ਕੁਛ ਆ। ਵਾਕਈ ਉਹ ਬਾਣ ਹੀ ਕੀ ਜਿਹੜੇ ਵੱਜਣ ਦੇ ਨਾਲ ਡਿੱਗੇ ਹੀ ਨਾ ਸੂਰਮਾ, ਉਹ ਸਤਿਗੁਰੂ ਹੀ ਕੀ, ਉਹਦੇ ਲਫ਼ਜ਼ ਹੀ ਕੀ ਜੇ ਲੱਗਣ ਦੇ ਨਾਲ ਕੋਈ ਪਰਿਵਰਤਨ ਹੀ ਨਾ ਹੋਵੇ। ਸੱਜਣ ਠੱਗ ਦੀ ਜੇ ਗੱਲ ਕਰਦੇ ਹਾਂ, ਵਾਕਈ ਇਹਦੇ ਤੇ ਜਦੋਂ ਕਿਰਪਾ ਹੋਈ ਤੇ ਸਾਧ ਸੰਗਤ ਜੀ ਇਹ ਫਿਰ ਸੱਜਣ ਬਣ ਗਿਆ। ਸੱਜਣ ਵੀ ਗੁਰਬਾਣੀ ਚ ਪਾਠ ਆਉਂਦਾ, ਸਾਹਿਬ ਕਹਿੰਦੇ ਨੇ ਮਿੱਠਾ ਸੋ ਜੇ ਭਾਵਦਾ, ਕਹਿੰਦੇ ਨੇ ਮਿੱਠਾ ਜਿਹੜਾ ਬੜਾ ਪਸੰਦ ਹੈ ਸਾਨੂੰ, ਪਰ ਉਹ ਵੀ ਉਹ ਹੈ ਜਿਹਦੇ ਵਿੱਚ ਕੁਛ ਹੋਵੇ, ਕੋਈ ਮਿਠਾਸ ਵੀ ਹੋਵੇ, ਇਹ ਨਾ ਹੋਏ ਕਿ ਵੇਖਣ ਨੂੰ ਬਨਾਵਟੀ ਚੀਜ਼ ਹੀ ਹੋਵੇ ਕੋਈ ਤੇ ਉੱਤੇ ਕੇ ਲਿਖਿਆ ਹੋਵੇ ਮਿੱਠਾ ਤੇ ਵਿੱਚ ਉਹਦੇ ਮਿਠਾਸ ਕਣ ਮਾਤਰ ਵੀ ਨਾ ਹੋਏ। ਸਾਹਿਬ ਕਹਿੰਦੇ ਨੇ ਮਿੱਠਾ ਸੋ ਜੇ ਭਾਵਦਾ, ਸੱਜਣ ਸੋ ਜੇ ਰਾਸ, ਉਹ ਸੱਜਣ ਵੀ ਉਹ ਹੈ ਜਿਹਦੇ ਵਿੱਚ ਸੱਜਣਤਾ ਹੀ ਹੋਵੇ, ਜਿਹਦੇ ਚ ਗੁਣ ਹੋਣ ਸੱਜਣ ਵਾਲੇ। ਜੇ ਸਤਿਗੁਰੂ ਵੱਲ ਵੇਖ ਲਈਏ ਤੇ ਸਿੱਖਾਂ ਨੇ ਭਗਤਾਂ ਨੇ ਕਿਹਾ ਇਹ ਸੱਜਣ ਵੀ ਹੈ, ਸਭ ਕੁਝ ਹੈ। ਕਵੀ ਤੁਲਸੀ ਜੀ ਬੜਾ ਵਧੀਆ ਲਿਖਦੇ ਨੇ, ਕਵੀ ਜੀ ਕਹਿੰਦੇ ਨੇ ਮੈਂ ਸੱਜਣ ਨੂੰ ਤੇ ਅਸੱਜਣ ਨੂੰ, ਭਾਵ ਚੰਗੇ ਨੂੰ ਤੇ ਮਾੜੇ ਨੂੰ, ਦੋਵਾਂ ਨੂੰ ਪ੍ਰਣਾਮ ਕਰਦਾ। ਬੜੀ ਹੈਰਾਨੀ ਦੀ ਗੱਲ ਹੈ, ਕਿਉਂ? ਉਹ ਕਹਿਣ ਲੱਗੇ ਦੋਵੇਂ ਦੁੱਖ ਦਿੰਦੇ ਨੇ, ਦੋਵੇਂ ਦੁੱਖ ਦੇ ਕਾਰਨ ਨੇ। ਹੁਣ ਧਿਆਨ ਦੇਣਾ, ਸੱਜਣ ਵੀ ਤੇ ਅਸੱਜਣ ਵੀ, ਚੰਗਾ ਵੀ ਤੇ ਮਾੜਾ ਵੀ, ਕਵੀ ਜੀ ਕਹਿੰਦੇ ਨੇ ਦੋਵੇਂ ਦੁੱਖ ਦਿੰਦੇ ਨੇ, ਪਰ ਦੁੱਖ ਵਿੱਚ ਫਰਕ ਹੈ। ਕਹਿੰਦੇ ਨੇ ਜਦੋਂ ਮਾੜਾ ਇਨਸਾਨ ਮਿਲਦਾ ਸਾਹਮਣੇ ਨਜ਼ਰ ਆ ਜੇ, ਉਸੇ ਵਕਤ ਮਨ ਵਿੱਚ ਆਉਂਦਾ ਉਹ ਹੋਵੇ ਕਿ ਇਹਦਾ ਮੂੰਹ ਵੇਖ ਲਿਆ, ਉਸੇ ਵਕਤ ਹਿਰਦੇ ਵਿੱਚ ਦੁੱਖ ਪੈਦਾ ਹੁੰਦਾ, ਜਾਂ ਤੇ ਕੋਈ ਅਜਿਹੀ ਗੱਲ ਕਰੂ ਜਿਹੜੀ ਮੈਨੂੰ ਗੁਰੂ ਤੋਂ ਦੂਰ ਲੈ ਜੂ, ਜਾਂ ਫਿਰ ਮਨ ਨੂੰ ਕਾਲਾ ਕਰ ਦੇਗਾ। ਕਬੀਰ ਨੇ ਸੱਚ ਹੀ ਕਿਹਾ, ਕਬੀਰ ਸਾਕਤ ਨੂੰ ਵੇਖ ਕੇ ਨਾ ਦੂਰੋਂ ਭੱਜ ਜਾ। ਕਿਸੇ ਨੇ ਪੁੱਛਿਆ ਕਿਉਂ, ਕੀ ਗੱਲ? ਸਾਕਤ ਏਡਾ ਹੀ ਖਤਰਨਾਕ ਹੈ, ਇਹਨੂੰ ਵੇਖ ਕੇ ਦੂਰੋਂ ਭੱਜਣਾ? ਕਬੀਰ ਕਹਿੰਦੇ ਨੇ ਹਾਂ, ਅਗਲੀ ਗੱਲ ਦਾ ਧਿਆਨ ਕਰ ਲਈ, ਬਾਸਨ ਕਾਰੋ ਪਰਸੀ ਹੈ ਤੋ ਕਛੋ ਲੱਗੇ ਦਾਗ, ਉਹ ਕਾਲੇ ਭਾਂਡੇ ਨੂੰ ਜਦੋਂ ਤੂੰ ਟੱਚ ਕਰੇਗਾ, ਹੱਥ ਲਾਏਗਾ, ਤੈਨੂੰ ਦਾਗ ਜ਼ਰੂਰ ਲੱਗੇਗਾ। ਕਵੀ ਤੁਲਸੀ ਜੀ ਰਮਾਇਣ ਵਿੱਚ ਇਸੇ ਕਰਕੇ ਲਿਖਦੇ ਨੇ ਕਿ ਜਿਹੜਾ ਅਸੱਜਣ ਹੈ, ਮਾੜਾ ਬੰਦਾ, ਉਹ ਵੀ ਦੁੱਖ ਦਿੰਦਾ, ਪਰ ਦੁੱਖ ਦਿੰਦਾ ਮਿਲਣ ਕਰਕੇ। ਹੁਣ ਸੱਜਣ ਦੀ ਗੱਲ ਆ ਜਾਏ, ਹੁਣ ਇੱਥੇ ਤੇ ਬੜੀ ਵਿਪਰੀਤ ਗੱਲ ਬਣ ਗਈ, ਉਲਟੀ ਗੱਲ ਬਣ ਗਈ ਕਿ ਸੱਜਣ ਵੀ ਦੁੱਖ ਦਿੰਦਾ, ਪਰ ਧਿਆਨ ਦੇਣਾ ਇਹਦਾ ਦੁੱਖ ਜਿਹੜਾ ਮਿੱਠਾ ਦੁੱਖ ਹੈ, ਇਹਦੀ ਤੜਫ ਜਿਹੜੀ ਹੈ ਅਜਿਹੀ ਤੜਫ ਹੈ ਜਿਹਦੀ ਯਾਦ ਵਿੱਚ ਇਨਸਾਨ ਉਮਰਾਂ ਕਢਾ ਲੰਘ ਸਕਦੀਆਂ ਇਹਦੀਆਂ। ਕਵੀ ਜੀ ਕਹਿੰਦੇ ਨੇ ਸੱਜਣ ਜਦੋਂ ਮਿਲਦਾ ਉਦੋਂ ਤੇ ਸੁੱਖ ਹੈ, ਪਰ ਦੁੱਖ ਉਦੋਂ ਜੇ ਦਿੰਦਾ ਜਦੋਂ ਇਹ ਵਿਛੜ ਕੇ ਦੂਰ ਚਲਾ ਜਾਂਦਾ। ਇਹ ਉਹਨਾਂ ਨੂੰ ਪਤਾ, ਉਹਨਾਂ ਕੂਕਿਆਂ ਨੂੰ, ਉਹਨਾਂ ਨੂੰ ਨਾਮਧਾਰੀਆਂ ਨੂੰ ਜਿਨ੍ਹਾਂ ਨੇ ਆਪਣਾ ਯਾਰ ਗੁਰੂ ਰਾਮ ਸਿੰਘ ਨੂੰ ਬਣਾਇਆ, ਆਪਣਾ ਸੱਜਣ ਉਹਨੂੰ ਬਣਾਇਆ ਸੀ। ਬਾਕੀ ਜਦੋਂ ਗੁਰੂ ਇੱਥੋਂ ਤੁਰ ਗਏ ਉਹਨਾਂ ਨੂੰ ਪਤਾ ਫਿਰ ਦੁੱਖ ਕੀ ਵਾਪਰਿਆ। ਦੁਹਾਈ ਰੱਬ ਦੀ, ਅਜਿਹੇ ਆਸ਼ਕ ਗੁਰੂ ਦੇ, ਉਹਨਾਂ ਨੇ ਅੱਖ ਫੜਿਆ, ਅੱਖਾਂ ਚ ਚੋਲਿਆ, ਕਿਹਾ ਜਾਓ ਜੇ ਤੂੰ ਨਹੀਂ ਤਾਂ ਵੇਖਣਾ ਹੀ ਕਿਸੇ ਨੂੰ ਨਹੀਂ। ਅਜਿਹਾ ਪਿਆਰ ਹੱਦ ਹੈ। ਪਿਆਰ ਅਸੀਂ ਵੀ ਕਰਦੇ ਹਾਂ ਦੁਨੀਆਂ ਚ ਕਈ ਪਾਸੇ, ਅਜਿਹੇ ਬੌਰੇ ਮਸਤਾਨੇ ਦੀਵਾਨੇ। ਉਹ ਲੋਕ ਕਹਿੰਦੇ ਨੇ ਉਹ ਗੁਰੂ ਰਾਮ ਸਿੰਘ ਤੇਰੇ ਚਰਨਾਂ ਚ ਆਏ ਸੀ, ਖਰੇ ਸਿਰ ਚ ਕੀ ਪਾ ਦਿੱਤਾ ਤੂੰ, ਸਾਨੂੰ ਕਮਲੇ ਹੀ ਕਰ ਛੱਡਿਆ। ਕਮਲੀ ਕਮਲੀ ਕਰ ਸੁੱਟਿਆ ਕੀ ਪਾਇਆ ਸਿਰ ਮੇਰੇ, ਕਮਲੀ ਕਰ ਸੁੱਟਿਆ ਕੀ ਪਾਇਆ ਸਿਰ ਮੇਰੇ। ਪਤਾ ਨੀ ਤੂੰ ਕੀ ਕਰ ਦਿੱਤਾ ਜਦੋਂ ਦੇ ਤੇਰੇ ਦੁਬਾਰੇ ਤੇ ਆਏ ਆ, ਪਤਾ ਨੀ ਕੀ ਸਿਰ ਵਿੱਚ ਪਾ ਦਿੱਤਾ, ਕਮਲੇ ਹੋ ਗਏ ਆ। ਦੁਨੀਆਂ ਦੇ ਲੋਕ ਦੀਵਾਨਾ ਕਹਿੰਦੇ ਨੇ, ਮਸਤਾਨਾ ਕਹਿੰਦੇ ਨੇ। ਕਬੀਰ ਵਰਗੇ ਕੀ ਕਈ ਅਜਿਹੇ ਸਿੱਖ ਆਏ ਜਿਹੜੇ ਇਹਦੇ ਚਰਨਾਂ ਚ ਆਏ, ਬਸ ਦੀਵਾਨੇ ਮਸਤਾਨੇ ਹੋ ਗਏ, ਦੂਜਾ ਸੁਝਿਆ ਹੀ ਕੁਛ ਨਹੀਂ। ਉਹ ਲੋਕ ਫਿਰ ਉਹਨਾਂ ਦੇ ਮੂੰਹ ਇਹ ਗੱਲ ਨਿਕਲਦੀ ਹੈ ਕਿ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ। ਇੱਕ ਬੜਾ ਵੱਡਾ ਪਾਗਲਪਨ ਹੈ ਕਿ ਉਹਨੂੰ ਵੇਖ ਲੈਣਾ ਤੇ ਮੁੜ ਕੇ ਅੱਖਾਂ ਬੰਦ ਕਰਕੇ ਕਹਿਣਾ ਅੰਦਰ ਆ ਗਿਆ, ਬਸ ਅੰਦਰ ਉਹਦਾ ਚਿਹਰਾ, ਉਹਦੀ ਮੂਰਤ ਅੰਦਰ ਵਸਾ ਲੈਣੀ। ਸਿਲ ਅਲੂਣੀ ਚੱਟੀ ਹੈ, ਅਜਿਹੀ ਸਿਲ, ਅਜਿਹੇ ਪੱਥਰ ਨੂੰ ਚੱਟਣਾ ਜਿਹਦੇ ਚ ਕੋਈ ਸਵਾਦ ਹੀ ਨਹੀਂ, ਕੋਈ ਰਸ ਨਹੀਂ। ਬੜੀ ਵਿਚਿੱਤਰ ਜੀ ਗੱਲ ਹੈ ਕਿ ਉਹ ਲੋਕ ਬਸ ਉਹਨਾਂ ਨੂੰ ਅਜਿਹਾ ਸਰੂਰ ਚੜਿਆ ਰਹਿੰਦਾ, ਹਰ ਜਗ੍ਹਾ ਰਾਮ ਨਜ਼ਰ ਆਉਂਦਾ, ਸਤਿਗੁਰੂ ਨਜ਼ਰ ਆਉਂਦਾ। ਤਾਂ ਹੀ ਤੇ ਉਹ ਲੋਕ ਜਦੋਂ ਉਹਨਾਂ ਦੇ ਅੰਦਰ ਆਵਾਜ਼ ਆਉਂਦੀ ਸੀ ਭੁੱਬ ਮਾਰ ਕੇ ਕਹਿਣਾ, ਉਹ ਸਤਿਗੁਰਾ ਯਾਰੀ ਲਾ ਕੇ ਛੱਡ ਕੇ ਤੁਰ ਗਏ, ਕੀ ਤੇਰਾ ਪਿਆਰ ਹੈ। ਤੇ ਗੁਰੂ ਰਾਮ ਸਿੰਘ ਜੀ ਉੱਥੇ ਬੈਠਾ ਰਿਹਾ ਟੋਲ ਨਾਲ, ਉਸੇ ਵਕਤ ਸਤਿਗੁਰੂ ਜੀ ਦੇ ਉਹਦੇ ਅੰਦਰ ਵੀ ਤੜਫ ਉੱਠਦੀ ਹੈ। ਸਾਧ ਸੰਗਤ ਜੀ, ਅੰਦਰ ਪਿਆਰ ਹੋਵੇ, ਖਿੱਚ ਹੋਵੇ, ਗੁਰੂ ਆਰਾਮ ਨਾਲ ਨਹੀਂ ਬਹਿ ਸਕਦਾ। ਵੇਖਣ ਨੂੰ ਲੱਗਦਾ ਬੜੇ ਵਧੀਆ ਸਿੰਘਾਸਨ ਤੇ ਬੈਠੇ, ਵੇਖਣ ਨੂੰ ਲੱਗਦਾ ਬੜੇ ਐਸ਼ੋ ਆਰਾਮ ਨੇ ਇਹਦੇ ਕੋਲ, ਉਹਨੂੰ ਪੁੱਛੋ ਕਿ ਗੁਰੂ ਚੀਜ਼ ਕੀ ਹੈ। ਇੱਕ ਆਮ ਆਪਾਂ ਦੁਨੀਆਦਾਰੀ ਵਾਲੀ ਗੱਲ ਕਰੀਏ, ਮੰਨ ਲਓ ਸਾਨੂੰ ਐਵੇਂ ਜੀ ਤਾਕਤ ਮਿਲ ਜਾਏ ਕਿ ਇੱਕ ਸਮੇਂ ਵਿੱਚ ਸਾਨੂੰ ਸਾਰੀ ਦੁਨੀਆਂ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਏ। ਕਿਸੇ ਨੇ ਆਵਾਜ਼ ਮਾਰਨੀ ਮੇਰਾ ਇਹ ਦੁੱਖ ਹੈ, ਕਿਸੇ ਨੇ ਕਹਿਣਾ ਮੈਨੂੰ ਇਹ ਤਕਲੀਫ ਹੈ, ਕਿਸੇ ਨੇ ਕਹਿਣਾ ਮੇਰਾ ਪੁੱਤਰ ਠੀਕ ਨਹੀਂ, ਕਿਸੇ ਦਾ ਧੀ ਨਹੀਂ ਠੀਕ, ਖੁਰੇ ਕਿੰਨੇ ਦੁੱਖ ਇੱਕ ਦੋ ਤਿੰਨ ਕਰਦੇ ਕਰਾਉਂਦਿਆਂ ਮੈਨੂੰ ਲੱਗਦਾ 10 ਕੁ ਗੱਲਾਂ ਸੁਣ ਕੇ 11ਵੇਂ ਨੂੰ ਅਸੀਂ ਐਵੇਂ ਜਿਹਾ ਫਟਕਾਰਾਂਗੇ ਕਿ ਉਹਦੀ ਹਿੰਮਤ ਨਹੀਂ ਪੈਣੀ ਸਾਡੇ ਨਾਲ ਗੱਲ ਕਰ ਸਕੇ। ਗੁਰੂ ਧੰਨ ਹੈ ਜਿਹਨੂੰ ਕਹਿੰਦੇ ਨੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਉਹ ਗੁਰੂ ਵਾਕਈ ਧੰਨ ਹੈ ਜਿਹੜਾ ਸਾਰਿਆਂ ਦੀ ਅਰਜ਼ ਸੁਣਦਾ, ਸਾਰਿਆਂ ਦੀ ਪੁਕਾਰ ਸੁਣਦਾ। ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹੇ, ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਹਾਥੀ ਕੀ ਚਿੰਘਾਰ, 10ਵੇਂ ਪਾਤਸ਼ਾਹ ਕਹਿੰਦੇ ਨੇ ਹਾਥੀ ਦੀ ਚਿੰਘਾਰ ਤੋਂ ਭਾਵ, ਹਾਥੀ ਦੀ ਆਵਾਜ਼ ਹੈ ਵੱਡੀ ਤੇ ਕੀੜੀ ਦੀ ਪੁਕਾਰ ਹੈ ਛੋਟੀ। ਇੱਥੋਂ ਭਾਵ ਲਿਆ ਗਿਆ ਕਿ ਜਿਹੜਾ ਇਨਸਾਨ ਇਹ ਨਾ ਸਮਝੇ ਮੈਂ ਕੂਕ ਕੂਕ ਕੇ ਉਹਨੂੰ ਸੁਣਾਉਂਦਾ ਪਿਆ, ਸ਼ਾਇਦ ਮੇਰੀ ਸੁਣ ਲਵੇ। ਹੋ ਸਕਦਾ ਕਿ ਜਿਹੜਾ ਬਿਲਕੁਲ ਹੌਲੀ ਬੋਲਦਾ, ਜਿਹੜਾ ਅੰਦਰ ਬੈਠਾ ਘੁੱਟ ਘੁੱਟ ਕੇ ਅਰਦਾਸਾਂ ਕਰਦਾ ਪਿਆ, ਉਹਦੀ ਪਹਿਲਾਂ ਸੁਣ ਲਵੇ। ਪਰ ਇਹਦੀ ਪ੍ਰਤੀਤ ਕਿਹਨੂੰ ਆਏਗੀ? ਇਹ ਕਹਿੰਦੇ ਐਵੇਂ ਕਰਨੀ ਅੰਦਰੂਨੀ ਪਕਾਰ, ਵਿਣ ਬੋਲਿਆ ਸਭ ਕੁਛ ਜਾਣਦਾ ਕਿਸੋ ਆਗਿਆ ਕੀਚੈ ਅਰਦਾਸ, ਇਹ ਕੌਣ ਕਹੇਗਾ? ਇਹ ਉਹੀ ਕਹੇਗਾ ਜਿਹਦੇ ਉੱਤੇ ਕਿਰਪਾ, ਜਿਹਨੂੰ ਸਮਝ ਆ ਗਈ ਹੈ ਕਿ ਨੀਚੇ ਲੋਇਨ ਕਰ ਰਹੋ ਲੇ ਸਾਜਨ ਘੱਟ ਮਾਹੇ, ਜਿਹਨੂੰ ਪਤਾ ਲੱਗ ਗਿਆ ਕਿ ਉਹ ਮੇਰੇ ਹਿਰਦੇ ਚ ਆ ਗਿਆ, ਉਹ ਅੱਖਾਂ ਬੰਦ ਕਰਕੇ ਫਿਰ ਉਹਨੂੰ ਮਹਿਸੂਸ ਕਰਦੇ ਨੇ ਉਹਦੇ ਆਨੰਦ ਨੂੰ। ਇੱਕ ਅਜਿਹੀ ਭਗਤ ਜਿਹਦਾ ਨਾਮ ਇਤਿਹਾਸਕਾਰਾਂ ਨੇ ਕਰਮਾ ਬਾਈ ਲਿਖਿਆ, ਇਹਦੇ ਬਾਰੇ ਦੱਸਦੇ ਨੇ, ਦੈਤ ਪੁੱਤਰ ਕਹਿੰਦੇ ਨੇ, ਜਿਹੜਾ ਦੈਤ ਦਾ ਪੁੱਤ ਸੀ ਹਰਨਾਕਸ਼ ਦਾ ਪੁੱਤਰ ਪ੍ਰਹਲਾਦ, ਇਹ ਕੋਈ ਗਾਇਤਰੀ ਪਾਠ ਜਾਂ ਵੇਦ ਮੰਤਰ ਆਦਿਕ ਕੁਛ ਜਾਣਦਾ ਨਹੀਂ ਸੀ। ਉਸ ਵਕਤ ਕੀ ਹੋਇਆ, ਬਸ ਇਹਨੇ ਇਹਦੇ ਅੰਦਰ ਪਿਆਰ ਉਤਪੰਨ ਹੋਇਆ, ਉਹ ਇੱਕ ਵਸੀਲਾ ਬਣੀ ਇਹਦੀ ਮਾਂ, ਉਹਨੇ ਇਹਨੂੰ ਸਮਝਾਇਆ। ਇਤਿਹਾਸ ਹੋਰ ਵੀ ਬਹੁਤ ਕੁਛ ਇਤਿਹਾਸ ਨੇ, ਮੈਂ ਸਿਰਫ ਅਰਜ਼ ਇਹ ਕਰਨੀ ਹੈ ਕਿ ਜਦੋਂ ਇਨਸਾਨ ਦੇ ਅੰਦਰ ਆ ਜਾਏ ਉਹ ਕੀ ਹੋ ਜਾਂਦਾ, ਉਹੀ ਰਹਿ ਜਾਂਦਾ ਜਾਂ ਵਾਕਈ ਖੁਦਾ ਬਣ ਜਾਂਦਾ? ਬੰਦਾ ਉਹੀ ਹੈ, ਸਿਰਫ ਉਹਦੇ ਅੰਦਰ ਪਰਿਵਰਤਨ ਗੁਰੂ ਅਜਿਹਾ ਲਿਆਉਂਦਾ, ਕਿਉਂਕਿ ਸੂਰਮਾ ਜੋ ਹੋਇਆ ਅੰਦਰ ਵਾਲੇ ਵੈਰੀਆਂ ਨੂੰ ਫਟਕਾਰ ਕੇ ਸੁੱਟ ਦਿੰਦਾ ਤੇ ਫਿਰ ਕਿਰਪਾ ਆਪੀ ਹੋ ਜਾਂਦੀ ਹੈ। ਇਹ ਜਿਹੜੀ ਕਰਮਾ ਬਾਈ ਹੈ, ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਕੋਈ ਇਸ਼ਨਾਨ ਨਹੀਂ, ਕੁਛ ਨਹੀਂ, ਬਸ ਇੱਕ ਚੀਜ਼ ਹੈ ਜਿਹੜੀ ਬੜੀ ਪ੍ਰਬਲ ਔਰ ਜਿਹੜੀ ਆਉਂਦੀ ਕਿਸੇ ਕੋਲ ਨਹੀਂ, ਉਹ ਹੈ ਪਿਆਰ। ਜੋਗੀ ਜਤੀ ਜਿੰਨੇ ਵੀ ਸੀ ਤਪੱਸਿਆ ਕਰ ਕਰਕੇ ਹਾਰ ਗਏ, ਕੋਈ ਉਲਟਾ ਲਟਕ ਰਿਹਾ, ਉਹ ਸਾਖੀ ਆਉਂਦੀ ਹੈ ਨਾ ਕਿ ਕੋਈ ਖੂਹ ਦੇ ਵਿੱਚ ਲਟਕਿਆ ਸੀ, ਪੈਰਾਂ ਨੂੰ ਪਾਏ ਸੰਗਲ, ਇੱਕ ਭੋਲਾ ਜਿਹਾ ਭਗਤ ਕੋਲੋਂ ਲੰਘਿਆ ਜਾਂਦਾ, ਉਹ ਕਹਿੰਦਾ ਉਹ ਤੂੰ ਕਿਉਂ ਲਟਕਿਆ, ਕੀ ਕਰਦਾ ਪਿਆ? ਉਹ ਕਹਿੰਦਾ ਇੱਦਾਂ ਕਰਿਆ ਪ੍ਰਭੂ ਮਿਲ ਜਾਂਦਾ। ਕਹਿੰਦਾ ਬੜਾ ਸੌਖਾ ਤਰੀਕਾ, ਇੱਦਾਂ ਪ੍ਰਭੂ ਮਿਲਦਾ? ਮੈਂ ਤਾਂ ਸੁਣਿਆ ਸੀ ਕਈ ਜਨਮ ਲੱਗ ਜਾਂਦੇ ਨੇ, ਇਹ ਬੜਾ ਕੁਛ ਹੋਵੇ, ਮਨ ਪਵਿੱਤਰ ਹੋਵੇ, ਫਿਰ ਜਾ ਕੇ ਮਿਲਦਾ। ਉਹ ਕਹਿੰਦਾ ਨਹੀਂ, ਇੱਦਾਂ ਹੀ ਮਿਲਦਾ। ਹੁਣ ਉਹਦੇ ਕੋਲ ਸੰਗਲ ਸੀ, ਕਿਹਾ ਭਗਤੀ ਹੈ, ਸਾਰੇ ਯਤਨ ਪੱਕੇ ਕਰਕੇ ਕਿ ਇਨਸਾਨ ਕਿਸੇ ਪਾਸਿਓਂ ਡਿੱਗ ਵੀ ਨਾ ਪਵੇ, ਤੇ ਫਿਰ ਕਹਿਣਾ ਮੈਨੂੰ ਵਿਸ਼ਵਾਸ ਇਹਦੇ ਉੱਤੇ। ਉਹ ਵਿਸ਼ਵਾਸ ਐਸਾ ਹੋਵੇ ਜਿਵੇਂ ਜਾ ਇਹ ਭਗਤ ਦਾ, ਇਹਨੇ ਕੀ ਕੀਤਾ, ਹੁਣ ਸੰਗਲ ਜੋਗੇ ਵੀ ਕੋਈ ਧੇਲਾ ਹੋਵੇ ਕੋਲ ਤੇ ਲਿਆਏ, ਉਸ ਵਕਤ ਆਸੇ ਪਾਸੇ ਘਾਹ ਵੇਖਿਆ, ਉਹਨੂੰ ਵੱਟਿਆ, ਇੱਕ ਰੱਸੀ ਬਣਾਈ, ਬੰਨ ਕੇ ਤੇ ਲਟਕ ਗਿਆ। ਕਹਿੰਦਾ ਹੇ ਰਾਮ ਆ ਜਾ, ਮਿਲ ਲੈ ਫਿਰ, ਕਿਰਪਾ ਕਰ, ਮੈਂ ਤੇਰੇ ਨਾਲ ਮਿਲਾਪ ਕਰਨਾ। ਹੁਣ ਇੱਥੇ ਭਗਵਾਨ ਟਿਕ ਕੇ ਬਹਿ ਜਾਏਗਾ, ਭਗਵਾਨ ਦਾ ਸਿੰਘਾਸਨ ਡੋਲ ਪਿਆ। ਭਗਵਾਨ ਨੇ ਕਿਹਾ, ਦੁਨੀਆਂ ਦੇ ਲੋਕ ਕਹਿਣਗੇ ਓਏ ਉਹ ਪ੍ਰਭੂ ਇਹਦੀ ਸੇਵਾ ਕਰੀਏ, ਇਹਨੂੰ ਜਪੀਏ, ਉਹ ਇਹਨੇ ਇੱਕ ਭਗਤ ਤੇ ਬਚਾਇਆ ਨਹੀਂ। ਜੇ ਦਰੋਪਦੀ ਇੱਕ ਪਾਸੇ ਨਗਨ ਹੁੰਦੀ ਏ, ਉਹ ਦਰੋਪਦੀ ਫਿਰ ਚੀਕ ਕੇ ਕਹਿੰਦੀ ਹੇ ਭਗਵਾਨ, ਉਹ ਕਹਿੰਦਾ ਸੀ ਮੇਰੀ ਰੱਖਿਆ ਕਰੇਗਾ, ਅੱਜ ਆ ਜਾ। ਸਾਰੇ ਜਿਹੜੇ ਪਤੀ ਨੇ, ਸੂਰਬੀਰ ਨੇ, ਜਿਹੜੇ ਕਹਿੰਦੇ ਨੇ ਇੱਕ ਤੀਰ ਨਾਲ ਸਾਰਾ ਯੁੱਧ ਖਤਮ ਕਰ ਦੇਵਾਂ, ਹਜ਼ਾਰਾਂ ਹਾਥੀਆਂ ਦੀ ਬਲ ਵਾਲੇ, ਉਹ ਸਾਰੇ ਤਮਾਸ਼ਾ ਵੇਖਦੇ ਨੇ, ਸਤਿਗੁਰੂ ਤੇਰੇ ਤੋਂ ਬਿਨਾਂ ਕੌਣ ਹੈ ਜਿਹੜਾ ਇਸ ਵਕਤ ਸਹਾਈ ਹੋਵੇ? ਉਸ ਵਕਤ ਉਹ ਭਗਵਾਨ ਆਇਆ ਸੀ, ਕਿਉਂ ਆਇਆ ਸੀ? ਕਿਉਂਕਿ ਉਹਦੇ ਕੋਲ ਨੇਤਰ ਸੀ, ਉਹਦੇ ਅੰਦਰ ਵਸਿਆ ਸੀ। ਜੇ ਪ੍ਰਹਲਾਦ ਨੂੰ, ਧਰੂ ਨੂੰ, ਇਹਨਾਂ ਨੂੰ ਪੁੱਛਦੇ ਨੇ ਉਹ ਕਿੱਥੇ ਤੇਰਾ ਰਾਮ, ਤੇ ਉਹਨਾਂ ਨੂੰ ਵਿਖਦਾ ਸੀ ਤੇ ਕਹਿੰਦੇ ਸੀ ਉਹ ਵੇਖ ਸਾਹਮਣੇ, ਮੇਰੀ ਅੱਖਾਂ ਨਾਲ ਵੇਖੋ ਵੀ ਮੇਰੇ ਵੱਲ ਇਸ ਤਰ੍ਹਾਂ ਹੱਥ ਕਰਕੇ ਖਲੋਤਾ ਮੇਰਾ ਰਾਮ। ਉਹ ਕਹਿੰਦੇ ਆ ਭਗਤ ਮੇਰੇ ਗਲੇ ਲੱਗ ਜਾ, ਜੋ ਸਰਣ ਆਵੇ ਤੇ ਸੁਕੰਠ ਲਾਵੇ ਬਿਰਧ ਸੁਆਮੀ ਸੰਦਾ, ਕਿਉਂਕਿ ਉਹਦਾ ਬਿਰਧ ਹੈ, ਉਹਦਾ ਸੁਭਾਅ ਹੈ ਕਿ ਜਿਹੜਾ ਉਹਦੀ ਸ਼ਰਣੀ ਆ ਜਾਏ ਇਹਨੂੰ ਜਾਣ ਨਹੀਂ ਦਿੰਦਾ, ਆਪਣੇ ਨਾਲ ਲਾ ਲੈਂਦਾ, ਪਿਆਰ ਕਰਦਾ। ਦੁਨੀਆਂ ਦਾ ਇਹ ਹਾਲ ਹੈ, ਜੇ ਕਿਸੇ ਨਾਲ ਮਤਲਬ ਨਹੀਂ ਤੇ ਉਹਨੂੰ ਅਸੀਂ ਪੁੱਛਦੇ ਨਹੀਂ, ਪਰ ਸਤਿਗੁਰੂ, ਸਤਿਗੁਰੂ ਐਸੇ ਪ੍ਰੇਮ ਦੇ ਨਾਲ ਇਹਨੂੰ ਚਾਹੇ ਮੁੱਲ ਲੈ ਲਓ। ਅਖੀਰ ਉਹ ਭਗਤ ਜਦੋਂ ਉਲਟਾ ਲਟਕਿਆ, ਹੁਣ ਇੱਕ ਇੱਕ ਤੰਦ ਟੁੱਟਣੀ ਸ਼ੁਰੂ ਹੋਈ ਏ, ਟਕ ਟਕ ਆਵਾਜ਼ ਆ ਰਹੀ, ਜਿਵੇਂ ਹੀ ਉਹ ਜਾ ਰਹੀ ਏ, ਭਗਵਾਨ ਫਟਾਫਟ ਆਇਆ ਕੇ ਫੜ ਲਿਆ, ਕਹਿਣ ਲੱਗੇ ਉਹ ਭਗਤੋ ਉਹ ਬਸ ਕਰੋ, ਕਿਉਂਕਿ ਜੇ ਭਗਤ ਦੇ ਪਿੱਛੇ ਭਗਵਾਨ ਭਜਦੇ ਨੇ, ਭਗਵਾਨ ਵੀ ਭਗਤਾਂ ਦੇ ਪਿੱਛੇ ਭਜਦਾ। ਇਹਨੂੰ ਗੁਰਬਾਣੀ ਚ ਕਿਹਾ ਭਗਤ ਵਤਸਲ, ਭਗਤਾਂ ਦਾ ਵੱਛਾ, ਜਿਵੇਂ ਗਾਂ ਦੇ ਪਿੱਛੇ ਉਹਦਾ ਵੱਛਾ ਤੁਰਿਆ ਫਿਰਦਾ, ਗਾਂ ਉਧਰ ਜਾਏਗੀ ਤੇ ਵੱਛਾ ਫਿਰ ਉਹਦੇ ਪਿੱਛੇ। ਤੇ ਜੇ ਇੱਕ ਸਮਾਂ ਹੁੰਦਾ ਉਹ ਵੱਛਾ ਇੱਕ ਪਾਸੇ ਹੁੰਦਾ ਤੇ ਗਾਂ ਵੀ ਉਹਦੇ ਪਿੱਛੇ ਦੌੜੀ ਫਿਰਦੀ ਏ। ਇਹ ਭਗਤ ਦਾ ਤੇ ਸਤਿਗੁਰੂ ਦਾ ਪਿਆਰ ਐਸਾ, ਗੁਰੂ ਸਵਾਰਿਓ, ਅੰਦਰੋਂ ਪਿਆਰ ਹੋਵੇ, ਅੰਦਰੋਂ ਖਿੱਚ, ਤੇ ਫਿਰ ਸਤਿਗੁਰੂ ਜਿਹੜਾ ਕੁਛ ਵੀ ਕਰ ਸਕਦਾ। ਉਸ ਵਕਤ ਆ ਕੇ ਕਿਰਪਾ ਕੀਤੀ, ਪਰ ਕਦੋਂ ਜਦੋਂ ਇਹ ਬਖਸ਼ਿਸ਼ ਹੋ ਜਾਏ, ਉਹ ਰਹਿਮਤ ਕਰ ਦੇਵੇ, ਸਾਨੂੰ ਸਮਝ ਆ ਜਾਏ, ਫਿਰ ਜਿਨ੍ਹਾਂ ਤੇ ਕਿਰਪਾ ਹੋਈ ਉਹੀ ਲੋਕ ਫਿਰ ਕਹਿੰਦੇ ਨੇ ਲੈ ਸਾਜਨ ਘਟ ਮਾਹੇ, ਲੈ ਸਾਜਨ ਘਟ ਮਾਹੇ, ਲੈ ਸਾਜਨ ਘਟ ਸਾਜਨ ਘਟ ਮਾਹੇ, ਸਭ ਰਸ ਖੇਲੋ ਪੀ ਸੋ ਕਿਸੀ ਲਿਖਾਵੋ ਨਾਹੇ। ਵਾਕੀ ਫਿਰ ਜੇ ਇੱਕ ਪਾਸੇ ਵੇਖਿਆ ਜਾਏ ਅਤ ਨੀਚ ਭੀਲਣੀ ਨੂੰ ਇਤਿਆਦ, ਇਹ ਸਾਰਿਆਂ ਨੂੰ ਇੱਕ ਪਾਸੇ ਵੱਡੇ ਵੱਡੇ ਵਿਦਵਾਨ ਜਿਨ੍ਹਾਂ ਦੇ ਕੋਲ ਹਰ ਇੱਕ ਤਰ੍ਹਾਂ ਦੀ ਸੁਵਿਧਾ ਹੈ, ਗਾਇਤਰੀ ਮੰਤਰ ਪੜ੍ਹਦੇ ਨੇ, ਕਈ ਤਰ੍ਹਾਂ ਦੇ ਵੇਦ ਮੰਤਰ ਪੜ੍ਹਦੇ ਨੇ, ਇੱਕ ਪਾਸੇ ਹਵਨ ਜੱਗ ਹੋ ਰਹੇ ਨੇ, ਪਰ ਹੈਰਾਨੀ ਦੀ ਗੱਲ ਹੈ ਉਹ ਉਹਨਾਂ ਦੇ ਹਵਨ ਜੱਗ ਨਹੀਂ ਭਗਵਾਨ ਨੂੰ ਪਸੰਦ, ਤੇ ਇਸ ਨੀਚ ਦਾ ਪਿਆਰ ਪਸੰਦ ਹੈ। ਇਹ ਕੀ ਸਿੱਧ ਹੁੰਦਾ ਕਿ ਉਹ ਭਗਵਾਨ ਜਿਹੜਾ ਇਹਨਾਂ ਹਵਨ ਜੱਗਾਂ ਨਾਲ, ਇਹਨਾਂ ਕਰਮ ਧਰਮਾਂ ਦੇ ਨਾਲ ਵਸ ਆ ਜਾਂਦਾ? ਕਦੀ ਨਹੀਂ ਵਸ ਆਉਂਦਾ। ਪਰ ਹਾਂ, ਇਹ ਵੀ ਨਹੀਂ ਮੈਂ ਕਹਿੰਦਾ ਪਿਆ ਇਹ ਕਰਮ ਧਰਮ ਝੂਠੇ ਨੇ ਜਾਂ ਇਹਨਾਂ 'ਚ ਤਾਕਤ ਨਹੀਂ। ਸਾਧ ਸੰਗਤ ਜੀ, ਇਹਨਾਂ ਦੇ ਨਾਲ ਨਾਲ ਅੰਦਰ ਪਿਆਰ ਹੋਵੇ, ਇਹ ਨਹੀਂ ਕਿ ਕਰਮ ਧਰਮ ਕਰਦਾ ਇਨਸਾਨ ਇਹ ਸੋਚੇ ਮੈਂ ਹੀ ਹਾਂ ਬਸ, ਜੋ ਕੁਛ ਹੈ ਮੈਂ ਹਾਂ, ਇਹ ਨਹੀਂ। ਜੇ ਕੋਈ ਦੀਵਾਨ ਲਾ ਰਿਹਾ, ਕੋਈ ਕਥਾ ਕਰ ਰਿਹਾ, ਇਹ ਨਾ ਸਮਝ ਬੈਠੇ ਮੈਂ ਹੀ ਹਾਂ। ਸਾਧ ਸੰਗਤ ਜੀ, ਔਕਾਤ ਕੀ ਹੈ? ਇਹ ਬਖਸ਼ਿਸ਼ ਉਹ ਸਤਿਗੁਰੂ ਦੀ ਹੁੰਦੀ ਹੈ। ਇਨਸਾਨ ਜਿਹੜਾ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ ਹੈ। ਸਤਿਗੁਰੂ ਕਹਿੰਦੇ ਨੇ ਉਹ ਵੇਦ ਗ੍ਰੰਥ ਜਿਨ੍ਹਾਂ ਦਾ ਓਟ ਆਸਰਾ ਲੈ ਕੇ, ਵੇਦ ਗ੍ਰੰਥ ਗੁਰ ਹਟ ਹੈ ਜਿਚਰ ਭਵਲ ਜਲ ਪਾਰ ਉਤਾਰਾ, ਜਿਨ੍ਹਾਂ ਦਾ ਆਸਰਾ ਲੈ ਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਭਗਵਾਨ ਦੀ ਹੱਟੀ ਨੇ ਵੇਦ ਤੇ ਗ੍ਰੰਥ, ਜਿਨ੍ਹਾਂ ਦਾ ਆਸਰਾ ਲੈ ਕੇ ਇਨਸਾਨ ਭਵਸਾਗਰ ਤੋਂ ਤਰਦਾ। ਪਰ ਸਤਿਗੁਰੂ ਬਾਜ ਨਾ ਬੁੱਝੀਐ ਜਿਚਰ ਧਰੇ ਨਾ ਗੁਰੂ ਅਵਤਾਰਾ, ਪਰ ਇਹ ਨਾ ਸਮਝ ਲਿਓ ਵੇਦ ਗ੍ਰੰਥ ਹੀ ਪਾਰ ਉਤਾਰ ਦੇਣਗੇ। ਇਹ ਭਲਾ ਹੋਏਗਾ ਉਦੋਂ ਜਦੋਂ ਇਹਨਾਂ ਨੂੰ ਰਚਣ ਵਾਲਾ, ਇਹਨਾਂ ਦਾ ਮਾਲਕ, ਇਹਨਾਂ ਦਾ ਕਰਤਾ ਧਰਤਾ ਅਕਾਲ ਪੁਰਖ ਆਪ ਦੱਸੇਗਾ ਭੇਤ। ਸੋ ਉਹ ਵਾਲੇ ਵੇਦ ਗ੍ਰੰਥ ਕਹਿੰਦੇ ਨੇ, ਕੂਕ ਕੇ ਕਹਿੰਦੇ ਨੇ, ਉਹ ਭਗਵਾਨ ਨੂੰ ਹੰਕਾਰ ਨਹੀਂ ਉਹ ਚੰਗਾ ਲੱਗਦਾ। ਠੀਕ ਹੈ, ਇਹਦੇ ਨਾਲ ਪਿਆਰ ਕਰੋ, ਇਹਦੇ ਨਾਲ ਮਿੱਤਰਤਾ ਕਰੋ। ਇੰਨੀ ਹੈਰਾਨੀ ਦੀ ਗੱਲ ਕਿ ਭਗਵਾਨ ਨੇ ਉਹਨਾਂ ਲੋਕਾਂ ਨੂੰ ਵੀ ਤਾਰ ਦਿੱਤਾ ਜਿਨ੍ਹਾਂ ਨੇ ਕਦੀ ਗਾਲ ਕੱਢ ਕੇ ਵੀ ਇਹਦਾ ਨਾਂ ਲਿਆ। ਮੈਂ ਉਹ ਲਫ਼ਜ਼ ਨਹੀਂ ਇੱਥੇ ਵਰਤ ਸਕਦਾ। ਕਹਿੰਦੇ ਨੇ ਭਗਵਾਨ ਦੀ ਇੱਕ ਪਾਸੇ ਕਥਾ ਹੋ ਰਹੀ, ਇੱਕ ਸ਼ਰਾਬੀ ਉੱਥੋਂ ਤੁਰਿਆ ਜਾਵੇ। ਹੁਣ ਉੱਥੇ ਜਿਹੜੇ ਪੰਡਿਤ ਜੀ ਸੀ ਉਹ ਕਥਾ ਕਰਦੇ, ਕਹਿੰਦੇ ਨੇ ਰਾਮ ਜਿਹੜਾ, ਰਾਮ ਤੇ ਵੱਡੋ ਰਾਮ ਕੋ ਨਾਮੂ, ਰਾਮ ਤੋਂ ਵੱਡਾ ਉਹਦਾ ਨਾਮ ਹੈ। ਉਹਨੇ ਗਾਲ ਕੱਢ ਕੇ ਕਿਹਾ ਉਹ ਵਾਲਾ ਰਾਮ ਛੱਤੀ, ਐਵੇਂ ਜੇ ਰਾਮ ਰੁਲਦੇ ਫਿਰਦੇ ਨੇ। ਵੇਖ ਲਓ ਐਸੀ ਉਹਦੀ ਕਿਰਪਾ ਦਇਆ, ਕਿਉਂਕਿ ਉਹਦਾ ਬਿਰਦ ਹੈ ਸਦਾ ਬਖਸ਼ਿੰਦ, ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਉਹ ਸਾਰਿਆਂ ਨੂੰ ਆਧਾਰ, ਰਿਜਕ ਦੇਣ ਵਾਲਾ, ਸਭ ਤੇ ਬਖਸ਼ਿਸ਼ ਕਰਨ ਵਾਲਾ, ਸਦਾ ਹੀ ਬਖਸ਼ਿੰਦ ਹੈ। ਜਿਹੜਾ ਲਫ਼ਜ਼ ਲਿਖਦੇ ਨਾ ਸਦ ਬਖਸ਼ਿੰਦ, ਇੱਥੇ ਫਿਰ ਕੋਈ ਕਾਲ, ਕੋਈ ਸਮਾਂ, ਕੋਈ ਯੁੱਗ, ਕੋਈ ਘੜੀ, ਕੋਈ ਵੇਲੇ ਦੀ ਗੱਲ ਨਹੀਂ ਆਈ, ਉੱਥੇ ਦੱਸਦਾ ਸਦਾ ਹੀ ਬਖਸ਼ਿੰਦ ਹੈ। ਸਿੱਖ ਪਾਸੇ ਦੇ ਦੁਆਰੇ ਪਹੁੰਚ ਜਾਵੇ। ਹੋਇਆ ਕਿ ਜਦੋਂ ਉਹ ਇਨਸਾਨ ਉਹ ਸ਼ਰਾਬੀ ਅਖੀਰਲੇ ਸਮੇਂ ਮੁੱਕਿਆ, ਉਹਦੀ ਰੂਹ ਉੱਪਰ ਚਲੀ ਗਈ, ਉੱਤੇ ਹਿਸਾਬ ਕਿਤਾਬ ਹੋਇਆ, ਉੱਥੇ ਇੱਕ ਵਾਰ ਜ਼ਿੰਦਗੀ 'ਚ ਬੋਲਿਆ ਸੀ ਰਾਮ, ਇੱਕ ਵਾਰ, ਪਰ ਬੋਲਿਆ ਬੜੇ ਕੁਚੱਜੇ ਢੰਗ ਨਾਲ। ਉਹਨੂੰ ਵੀ ਬਖਸ਼ਿਆ ਗਿਆ, ਉਹਨੂੰ ਬਖਸ਼ਿਆ ਗਿਆ, ਕਿਉਂਕਿ ਇਹਦੇ 'ਚ ਤਾਕਤ ਹੈ, ਇਹਦੇ 'ਚ ਪਾਵਰ ਐਸੀ ਹੈ। ਜਦੋਂ ਇਹ ਕਿਰਪਾ ਕਰ ਦਿੰਦਾ ਹੈ, ਫਿਰ ਉਹੀ ਭਗਤ ਕਹਿੰਦੇ ਨੇ ਕਿ ਇਹ ਭਗਵਾਨ ਵਾਕਈ ਤੂੰ ਨਿਆਰੇ। ਇਹ ਕਰਮਾ ਬਾਈ ਜਿਹੜੀ ਹੈ, ਇਹਦੇ ਤੇ ਵੀ ਕੁਛ ਅਜਿਹੀ ਕਿਰਪਾ, ਕੋਈ ਕਰਮ ਨਹੀਂ, ਕੋਈ ਧਰਮ ਨਹੀਂ, ਪਰ ਅੰਦਰ ਬੜਾ ਜ਼ਿਆਦਾ ਗੂੜਾ ਪਿਆਰ ਹੈ, ਗੂੜਤਮ ਪ੍ਰੇਮ ਹੈ। ਹੁਣ ਸਵੇਰੇ ਉੱਠਦੀ ਹੈ, ਕੋਈ ਮੂੰਹ ਵੀ ਨਹੀਂ ਧੋਂਦੀ, ਜਾ ਕੇ ਬੜੇ ਪਿਆਰ ਨਾਲ ਖਿਚੜੀ ਬਣਾਉਂਦੀ ਹੈ, ਕਿਤੇ ਮੇਰਾ ਭਗਵਾਨ, ਮੇਰਾ ਪ੍ਰਭੂ ਆ ਕੇ ਭੋਗ ਹੀ ਲਾ ਦੇਵੇ। ਹੁਣ ਭਗਵਾਨ ਵੀ ਕਿਵੇਂ ਜੇ ਨੇ, ਕਿਉਂਕਿ ਜੇ ਭਗਤ ਬੌਰੇ ਨੇ, ਕਮਲੇ ਨੇ, ਤੇ ਇਹ ਵੀ ਉਹਨਾਂ ਦੇ ਪਿੱਛੇ ਦੌੜਿਆ ਫਿਰਦਾ, ਕਿਉਂਕਿ ਪਿਆਰ ਹੈ, ਪਿਆਰ ਦੀ ਡੋਰ ਅਜਿਹੀ ਹੈ ਭਗਵਾਨ ਨੂੰ ਖਿੱਚ ਕੇ ਲੈ ਜਾਂਦੀ ਹੈ। ਉੱਥੇ ਭਗਵਾਨ ਨੇ ਜਾਣਾ, ਹਰ ਰੋਜ਼ ਭੋਗ ਲੱਗਣਾ, ਉਹ ਖਿਚੜੀ ਨੂੰ ਇਹਨੇ ਛਕਣਾ। ਸਮਾਂ ਬੀਤਦਾ ਗਿਆ, ਇਹਨੇ ਰੋਜ਼ ਸਵੇਰੇ ਬਣਾਉਣਾ, ਤੇ ਜਿਹੜੇ ਉੱਥੇ ਪੰਡਿਤ ਭੋਗ ਲਾਉਂਦੇ ਸੀ ਉਹਨਾਂ ਨੇ ਵੇਖਣਾ ਭਗਵਾਨ ਸਵੇਰ ਦਾ ਸਮਾਂ ਹੁੰਦਾ ਕਿੱਥੇ ਜਾਂਦੇ ਨੇ। ਪਤਾ ਲੱਗਿਆ ਇੱਕ ਕਮਲੀ ਜੀ ਔਰਤ ਹੈ, ਆਪਣੇ ਆਪ ਨੂੰ ਭਗਤ ਸਦਾਉਂਦੀ ਹੈ, ਕੋਈ ਕਰਮ ਨਹੀਂ ਧਰਮ ਨਹੀਂ ਇਹਦੇ ਪੱਲੇ, ਤੇ ਭਗਵਾਨ ਜਿਹੜੇ ਨੇ ਉਹਦੇ ਕੋਲ ਜਾਂਦੇ ਨੇ, ਉੱਥੇ ਭੋਗ ਲੱਗਦਾ, ਉੱਥੇ ਖਿਚੜੀ ਬਣਦੀ ਹੈ। ਜਿਹੜਾ ਪੁਰੋਹਿਤ ਸੀ ਉਹ ਆਇਆ, ਆ ਕੇ ਫਿਰ ਆਪਣੀਆਂ ਦਲੀਲਾਂ ਦੇਣ ਲੱਗਾ, ਕਹਿਣ ਲੱਗਾ ਇਹ ਭਲੀ ਮਾਨਸੇ ਠੀਕ ਹੈ, ਤੂੰ ਭਗਤ ਹੈ, ਇਹ ਉਹੀ ਹੈ ਜਿਹੜਾ ਉੱਥੇ ਕਹਿ ਰਿਹਾ ਸੀ ਉਹਨੂੰ ਕਮਲੀ, ਕਿਆ ਬਾਤ ਹੈ, ਹੈਰਾਨੀ ਦੀ ਗੱਲ ਹੈ। ਮੁਖ ਮੇ ਰਾਮ ਬਗਲ ਮੇ ਛੁਰੀ, ਮੂੰਹ ਦੇ ਵਿੱਚ ਇਨਸਾਨ ਦੇ ਰਾਮ ਹੁੰਦਾ, ਰਾਮ ਰਾਮ ਕਹਿੰਦਾ, ਪਰ ਬਗਲ ਵਿੱਚ ਛੁਰੀ ਲੁਕੋਈ ਹੈ, ਭਾਵ ਓਏ ਹਰ ਕੇ ਸੰਤ ਨਾ ਆਖੀ ਹੈ, ਬਾਨਾਰਸ ਕੇ ਠੱਗ। ਗਰੀਬ ਨਵਾਜ ਜੀ ਦੀ ਬਾਣੀ ਨੇ ਕੋਈ ਲਿਹਾਜ਼ ਨਹੀਂ ਕੀਤਾ, ਕੋਈ ਆਪਣੇ ਆਪ ਚ ਵਿਦਵਾਨ ਹੋਵੇ, ਕੋਈ ਵੱਡਾ ਹੋਵੇ, ਧਨੀ ਹੋਵੇ, ਜਿੱਥੇ ਸਮਾਂ ਬਣਿਆ ਸਤਿਗੁਰੂ ਜੀ ਨੇ ਫਟਕਾਰ ਕੇ ਉਹਨੂੰ ਜਵਾਬ ਦਿੱਤਾ ਕਿ ਤੁਸੀਂ ਸੰਤ ਨਾ ਆਪਣੇ ਆਪ ਨੂੰ ਸਮਝ ਲਿਓ, ਸਾਧੂ ਨਾ ਸਮਝ ਲਿਓ। ਉਹ ਇਨਸਾਨ ਜਿਹੜਾ ਆ ਕੇ ਕਹਿੰਦਾ ਤੂੰ ਭਗਤਣੀ ਹੈ, ਪਰ ਧਿਆਨ ਦੇ, ਉਹਨੂੰ ਭੋਗ ਵੀ ਲਵਾਉਣਾ ਤੇ ਉਹਦੇ ਵਿੱਚ ਬੜਾ ਧਿਆਨ ਦੇ, ਮਰਿਆਦਾ ਦਾ ਧਿਆਨ ਰੱਖਿਆ ਕਰ। ਹੁਣ ਭਲੀ ਮਾਨਸ ਸੀ, ਇਹਨੂੰ ਨਹੀਂ ਸੀ ਪਤਾ, ਕਿਉਂਕਿ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਕਿ ਉਹ ਵਾਕਈ ਭਲੀ ਮਾਨਸ ਸੀ ਕਿ ਨਾਟਕ ਕਰਦੀ ਪਈ ਸੀ। ਗੁਰਬਾਣੀ ਚ ਲਿਖਿਆ ਭੋਲੇ ਪਾਏ ਮਿਲੇ ਰਘੁਰਾਇਆ। ਸਤ ਸੰਗਤ ਜੀ, ਭਗਤ ਹੋਵੇ ਤੇ ਉਹ ਭੋਲਾ ਹੋਏਗਾ, ਇਹ ਨਿਸ਼ਾਨੀ ਦੱਸਤੀ ਸਤਿਗੁਰਾਂ ਨੇ ਗੁਰਬਾਣੀ ਵਿੱਚ। ਉਹ ਵਾਕਈ ਭੋਲੀ ਸੀ, ਉਹਦੀ ਗੱਲਾਂ ਚ ਆ ਗਈ ਪੰਡਿਤ ਦੀ, ਤੇ ਉਹਨੇ ਉਸ ਦਿਨ ਸਵੇਰੇ ਉੱਠੀ, ਇਸ਼ਨਾਨ ਕੀਤਾ, ਬੜੀ ਮਰਿਆਦਾ ਰੱਖੀ, ਸੁਖਮਾਂ ਚ ਕੀਤੇ ਬਰਤਨ, ਤੇ ਫਿਰ ਜਾ ਕੇ ਜਦੋਂ ਖਿਚੜੀ ਬਣਾਈ ਤੇ ਪ੍ਰਭੂ ਆਏ, ਆ ਕੇ ਵੇਖਦੇ ਨੇ ਮਾਹੌਲ ਹੀ ਬਦਲਿਆ ਪਿਆ। ਖਿਚੜੀ ਜਿਵੇਂ ਹੀ ਮੂੰਹ ਚ ਪਾਈ ਕਹਿੰਦੇ ਨੇ ਆਨੰਦ ਨਹੀਂ ਆਇਆ, ਉਹ ਸਵਾਦ ਨਹੀਂ ਜਿਹੜਾ ਪਹਿਲਾਂ ਆਉਂਦਾ। ਹੁਣ ਉਹ ਭਗਤ ਹੈ, ਭਗਤ ਦਾ ਹਿਰਦਾ ਜਿਹੜਾ ਬਿਲਕੁਲ ਕੱਚ ਵਰਗਾ, ਪਤਾ ਨਹੀਂ ਕਦੋਂ ਟੁੱਟ ਜਾਣਾ। ਉਸੇ ਵਕਤ ਠੇਸ ਜਦੋਂ ਲੱਗੀ, ਮੇਰੇ ਭਗਵਾਨ ਨੂੰ ਪਸੰਦ ਨਹੀਂ ਆਇਆ, ਉਹ ਕਰਮਾ ਬਾਈ ਭੁੱਬਾਂ ਮਾਰ ਕੇ ਰੋਣ ਲੱਗ ਪਈ, ਕਹਿਣ ਲੱਗੀ ਮੇਰੇ ਵਿੱਚ ਉਗਣ ਬਹੁਤੇ ਨੇ, ਖੋਰੇ ਕੀ ਕਮੀ ਰਹਿ ਗਈ, ਭਗਵਾਨ ਤੇ ਜਾਣੀ ਜਾਣਾ ਨਾ। ਉਹ ਭਗਵਾਨ ਉਸੇ ਵਕਤ ਉਸ ਪੁਰੋਹਿਤ ਨੂੰ ਜਾ ਕੇ ਦਰਸ਼ਨ ਦਿੱਤੇ ਤੇ ਕਿਹਾ ਬੜੀ ਗਲਤ ਗੱਲ ਕੀਤੀ ਹੈ, ਮੇਰੇ ਭਗਤ ਤੇ ਮੇਰੇ ਵਿੱਚ ਜਿਹੜਾ ਰਿਸ਼ਤਾ ਇਹਦੇ ਵਿੱਚ ਕੋਈ ਆਵੇ ਮੈਨੂੰ ਇਹ ਪਸੰਦ ਨਹੀਂ। ਅਸੀਂ ਕਹਿੰਦੇ ਹਾਂ ਨਾ ਉਹ ਰਾਮ ਨੂੰ, ਉਹ ਬੇਅੰਤ ਹੈ, ਉਹਦੀ ਮਹਿਮਾ ਨਹੀਂ ਕੋਈ ਜਾਣ ਸਕਦਾ, ਉਹ ਕਿਸੇ ਦੇ ਵਸ ਨਹੀਂ ਆਉਂਦਾ, ਪਰ ਧਿਆਨ ਦੇਣਾ ਭਗਤਾਂ ਨੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ, ਭਗਤ ਆਪਣੀ ਮੁੱਠੀ 'ਚ ਕਰ ਲੈਂਦੇ ਨੇ, ਭਗਵਾਨ ਦੀ ਕੀ ਜ਼ੁਲਤ ਫਿਰ ਜਾ ਸਕੇ। ਇੱਥੇ ਤੱਕ ਲਿਖਿਆ ਗਿਆ ਮੇਰੀ ਬੰਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੁਟੈ ਮੋਹੇ, ਜੋ ਇੱਕ ਸਮੇਂ ਮੋਕੋ ਕਹਿ ਗਹਿ ਬੰਦ ਹੈ ਤੋਫਨ ਮੋਹ ਪੈ ਜਵਾਬ ਨਾ ਹੋਏ। ਨਾਮਦੇਵ ਕਹਿੰਦੇ ਨੇ, ਉਹ ਭਗਵਾਨ ਕਹਿੰਦਾ ਕਿ ਮੇਰੇ ਵੱਲੋਂ ਕੀਤਾ ਕੋਈ ਅਜਿਹਾ ਕਰਮ ਵਰ ਸਰਾਫ ਦੇ ਦੇਵਾਂ, ਇੰਨੀ ਤਾਕਤ ਇਹਨਾਂ ਭਗਤਾਂ ਵਿੱਚ, ਉਹਨੂੰ ਵਰ ਸਰਾਫ ਨੂੰ ਟਾਲ ਦਿੰਦੇ ਨੇ, ਇੰਨੀ ਤਾਕਤ, ਕਿਉਂਕਿ ਇਹ ਜੁੜੇ ਕਿਹਦੇ ਨਾਲ ਨੇ, ਉਸ ਅਕਾਲ ਪੁਰਖ ਦੇ ਨਾਲ ਜਿਹੜਾ ਮੁਥਾਜ ਨਹੀਂ ਕਿਸੇ ਦਾ, ਜਿਹੜਾ ਦੀਓ ਪੂਛਣਾ ਮਸਲਾ ਤੇ ਧਰੈ, ਜੋ ਕਿਛ ਕਰੈ ਸੋ ਆਪਹਿ ਕਰੈ, ਜਿਹਦੇ ਵਾਸਤੇ ਲਿਖਿਆ ਉਹ ਜਦੋਂ ਕਿਸੇ ਨੂੰ ਦਾਤ ਦਿੰਦਾ, ਜਦੋਂ ਕਿਸੇ ਤੇ ਕਿਰਪਾ ਕਰਦਾ, ਪੁੱਛਦਾ ਨਹੀਂ ਕਿਸੇ ਤੋਂ ਹਾਂ ਭਾਈ ਦੇਵਾਂ ਕਿ ਨਾ ਦੇਵਾਂ, ਇਹੀ ਉਹਦਾ ਗੁਣ ਹੈ। ਤੇ ਜਦੋਂ ਉਹਦੇ ਨਾਲ ਇਨਸਾਨ ਮਿਲ ਗਿਆ, ਫਿਰ ਉਹਦੇ ਵਰਗਾ ਬਣ ਜਾਏਗਾ, ਪੁੱਤਰ ਹਮੇਸ਼ਾ ਪਿਓ ਵਰਗਾ ਹੁੰਦਾ। ਸਿੱਖ ਵੀ ਜੇ ਇੱਥੇ ਕਿਹਾ ਜਾਂਦਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਸਵਾਦ ਤਾਂ ਹੈ, ਗੱਲ ਤਾਂ ਹੈ, ਜੇ ਸਿੱਖ ਵੀ ਉਵੇਂ ਜਿਹਾ ਬਣ ਜਾਏ ਆਪਣੇ ਗੁਰੂ ਵਰਗਾ, ਨਹੀਂ ਤੇ ਗੱਲ ਨਹੀਂ ਬਣਨੀ, ਨਹੀਂ ਤੇ ਲੋੜ ਹੀ ਨਹੀਂ ਐਵੇਂ ਜੇ ਭਗਤ ਦੀ, ਉੱਥੇ ਪ੍ਰਵਾਨ ਨਹੀਂ ਹੋ ਸਕੇਗਾ। ਇਹ ਕਸਵੱਟੀ ਬੜੀ ਵੱਡੀ ਲੱਗਣੀ ਹੈ। ਇੱਥੇ ਉਹੀ ਪ੍ਰਮਾਣ ਹੋਏਗਾ ਜਿਹੜਾ ਆਪ ਰਾਮ ਹੈ, ਆਪ ਖੁਦਾ ਹੈ, ਅੰਦਰ ਬੋਲੇ ਹੀ ਖੁਦਾ, ਵੇਖੇ ਖੁਦਾ, ਸੁਣੇ ਖੁਦਾ। ਅਖੀਰ ਭਗਵਾਨ ਕਹਿਣ ਲੱਗੇ ਮੇਰੇ ਭਗਤ ਦੇ ਵਿੱਚ ਦੂਸਰਾ ਆ ਕੇ ਦਖਲ ਅੰਦਾਜ਼ੀ ਦੇ, ਮੈਨੂੰ ਨਹੀਂ ਪਸੰਦ। ਉਸ ਵਕਤ ਭਗਵਾਨ ਨੇ ਕਿਹਾ ਜਾ ਕੇ ਉਹਨੂੰ ਜੋ ਕੰਮ ਕਿਹਾ ਸਾਰੇ ਕੰਮਾਂ ਤੋਂ ਉਲਟ ਕਰ ਦੇ, ਜਿਵੇਂ ਪਹਿਲਾਂ ਸੀ ਉਹਦਾ ਪਿਆਰ ਉਵੇਂ ਹੀ ਹੋਵੇ। ਉਹ ਜੇ ਬਿਦਰ ਘਰ ਭਗਵਾਨ ਆਉਂਦੇ ਨੇ, ਉਹਦੀ ਘਰ ਵਾਲੀ ਕਮਲੀ ਪਿਆਰ ਵਿੱਚ ਛਿੱਲਣਾ ਹੀ ਖਵਾਈ ਜਾਂਦੀ ਹੈ। ਬਿਦਰ ਆ ਕੇ ਫਟਕਾਰਦਾ, ਉਹ ਮਾੜੇ ਕਰਮਾਂ ਵਾਲੀਏ, ਉਹ ਇਹ ਸ਼ਹਿਨਸ਼ਾਹ ਹੈ, ਇਹ ਅਕਾਲ ਪੁਰਖ ਹੈ, ਦੋਏ ਜਹਾਨ ਦਾ ਵਾਲੀ ਹੈ, ਕੀ ਖਵਾਉਂਦੀ ਪਈ ਇਹਨੂੰ। ਅਸਲ ਵਿੱਚ ਉਹ ਅੱਖਾਂ ਨਹੀਂ ਸੀ ਉਹਦੇ ਕੋਲ, ਕਿਉਂਕਿ ਉਹ ਪ੍ਰੇਮ ਵਿੱਚ ਨਹੀਂ ਹੋਈ ਪਈ ਸੀ, ਉਹਨੂੰ ਵਿਖਦਾ ਕੁਛ ਨਹੀਂ ਸੀ, ਉਹਨੂੰ ਸਿਰਫ ਮਹਿਸੂਸ ਹੋ ਰਿਹਾ ਸੀ ਮੇਰਾ ਰਾਮ ਮੇਰੇ ਕੋਲ ਆਇਆ, ਮੇਰਾ ਭਗਵਾਨ, ਜੋ ਹੈਗਾ ਖਵਾ ਦੇਵਾਂ ਬਸ ਪ੍ਰੇਮ। ਉੱਥੇ ਭਗਵਾਨ ਨੇ ਉਹ ਕੇਲੇ ਦੇ ਫਲ ਨੂੰ ਨਹੀਂ ਸਵੀਕਾਰ ਕੀਤਾ, ਛਿੱਲੜਾਂ ਨਾਲ ਰੀਝ ਪਿਆ। ਲਾਲੋ ਦੇ ਘਰ ਇੱਕ ਕੋਧਰੇ ਦੀ ਰੋਟੀ, ਮੱਕੀ ਦੀ ਰੋਟੀ ਸਾਗ ਜਿਹੜਾ ਖਾ ਕੇ ਉਹਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਕੈਸਾ ਭਗਵਾਨ ਹੈ, ਕਿਆ ਸੌਦੇਬਾਜ਼ ਹੈ। ਕਰਮਾ ਬਾਈ ਨੂੰ ਜਾ ਕੇ ਉਹ ਪੁਰੋਹਿਤ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋਈ, ਮੈਨੂੰ ਬਖਸ਼ ਲੈ, ਮੈਂ ਤੇਰੇ ਚਰਨਾਂ 'ਚ ਢਹਿ ਪਿਆ। ਸਾਧ ਸੰਗਤ ਜੀ, ਅਜਿਹੇ ਭਗਤ ਜਿਹੜੇ ਹੁੰਦੇ ਨੇ ਉਹੀ ਕਹਿੰਦੇ ਨੇ ਨੀਚੇ ਲੋਇਨ ਕਰ ਰਹੋ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਰਾਮ ਬੋਲਦਾ, ਇੱਥੇ ਵਸਿਆ ਰਾਮ। ਉਹੀ ਬਾਂਹ ਖੜੀ ਕਰਕੇ ਕਹਿੰਦੇ ਨੇ ਮੈਂ ਖੁਦਾ ਮੈਂ ਅੱਲਾ, ਉਹੀ ਕਹਿੰਦੇ ਨੇ ਜੇ ਰਾਮ ਦੇ ਦਰਸ਼ਨ ਕਰਨੇ ਨੇ ਇਹ ਬੈਠਾ ਸਾਹਮਣੇ ਵੇਖ ਲਓ। ਏਦਾਂ ਹੀ ਨਹੀਂ, ਮਾਫ ਕਰਨਾ, ਇਸ ਤਰ੍ਹਾਂ ਇੰਨੀ ਫੋਕੀਆਂ ਗੱਲਾਂ, ਜਿਨ੍ਹਾਂ ਤੇ ਕਿਰਪਾ ਹੁੰਦੀ, ਜਿਨ੍ਹਾਂ ਨੂੰ ਵਿਖਦਾ ਰਾਮ ਉਹੀ ਕਹਿ ਸਕਦੇ ਨੇ। ਉਸ ਵਕਤ ਫਿਰ ਉਹ ਕਰਮਾ ਬਾਈ ਨੇ ਉਸ ਦਿਨ ਫਿਰ ਅੰਮ੍ਰਿਤ ਵੇਲੇ ਉੱਠੀ, ਅੱਖਾਂ ਚੋਂ ਹੰਝੂ ਨੇ, ਤੇ ਕਹਿੰਦੀ ਉਹ ਕੱਲ ਵੀ ਭੋਗ ਨਹੀਂ ਸੀ ਲਾਇਆ, ਕੱਲ ਕਮੀ ਰਹਿ ਗਈ ਸੀ, ਅੱਜ ਬਖਸ਼ ਲਈ। ਜਦੋਂ ਭਗਵਾਨ ਆਏ ਇਹਨੇ ਇਸ਼ਨਾਨ ਨਹੀਂ ਕੀਤਾ, ਉਵੇਂ ਖਿਚੜੀ ਬਣਾਈ। ਭਗਵਾਨ ਦੂਰੋਂ ਦੌੜੇ ਆਉਂਦੇ ਨੇ, ਕਹਿੰਦੇ ਨੇ ਹੇ ਕਰਮਾ ਬਾਈ ਬੜੀ ਭੁੱਖ ਲੱਗੀ ਹੈ, ਕੱਲ ਦਾ ਕੁਛ ਨਹੀਂ ਖਾਧਾ ਮੈਂ। ਉਹ ਭਗਵਾਨ ਵਿਲਕਦੇ ਆਉਂਦੇ ਨੇ, ਕਿਉਂਕਿ ਉਹਨੂੰ ਵੀ ਪਤਾ ਹੈ ਭਗਤ ਦੇ ਅੰਦਰ ਵੀ ਸੱਟ ਲੱਗੀ ਹੈ, ਭਗਤ ਵੀ ਦੁਖਿਆ ਰੋਇਆ, ਭਗਵਾਨ ਕਿਵੇਂ ਆਰਾਮ ਕਰ ਸਕਦਾ। ਆ ਕੇ ਜਿਵੇਂ ਉਹ ਖਿਚੜੀ ਮੂੰਹ ਚ ਪਾਈ, ਉਸ ਵਕਤ ਉਹ ਕਰਮਾ ਬਾਈ ਫਿਰ ਕਹਿੰਦੀ ਹੈ ਲੈ ਸਾਜਨ ਘੱਟ ਭਗਤ ਫਿਰ ਕਿਵੇਂ ਨਾ ਗੁਰੂ ਨੂੰ ਪ੍ਰਵਾਨ ਹੋਣ, ਕਿਵੇਂ ਨਾ ਉਹ ਆਪਣੇ ਮੁਖਾਰ ਬਿੰਦ ਤੋਂ ਇਹ ਬੋਲਣ ਕਿ ਨੀਚੇ ਲੋਇਨ ਕਰ ਰਹੋ, ਕਿਉਂਕਿ ਦੁਨੀਆਂ ਦਾ ਸਵਾਦ ਉਹਨਾਂ ਨੇ ਵੇਖ ਲਿਆ, ਸਭ ਫਿੱਕਾ, ਇੱਕੋ ਰਸ ਹੈ ਇਹਦੇ ਦਰਸ਼ਨਾਂ ਚ। ਉਹ ਫਿਰ ਕਹਿੰਦੇ ਨੇ ਜਦੋਂ ਇਹ ਘੱਟ ਵਿੱਚ ਹਿਰਦੇ ਚ ਆ ਵਸੇ, ਫਿਰ ਨੇਤਰ ਨੀਵੇਂ ਕਰ ਲਓ, ਫਿਰ ਵੇਖਣ ਵਾਲਾ ਹੈ ਹੀ ਕੁਛ ਨਹੀਂ ਹੋਰ, ਫਿਰ ਸਭ ਰਸ ਖੇਲੋ ਪੀ ਅਸੋ। ਉਸ ਪ੍ਰੀਤਮ ਦੇ ਨਾਲ ਅੰਦਰੂਨੀ ਤੌਰ ਦੇ ਉੱਤੇ ਸਾਰੀਆਂ ਖੇਡਾਂ ਹੁੰਦੀਆਂ, ਇੱਕ ਮਿਕ ਹੋ ਸਕਦੇ ਨੇ, ਤੇ ਕਿਸੇ ਲਿਖਾਵੋ ਨਾ, ਇਹ ਦੁਨੀਆਂ ਨੂੰ ਭੇਤ ਹੀ ਨਹੀਂ ਲੱਗਦਾ, ਦੁਨੀਆਂ ਫਿਰ ਉਹਨਾਂ ਨੂੰ ਸਮਝਦੀ ਕੁਛ ਨਹੀਂ। ਇਹ ਹੁੰਦਾ ਏ, ਹੁੰਦਾ ਰਹੇਗਾ ਤੇ ਹੋ ਰਿਹਾ, ਕਿਉਂਕਿ ਜਿਹੜੇ ਭਗਤ ਨੇ ਆਪਣਾ ਆਪ ਜਣਾਉਂਦੇ ਨਹੀਂ। ਸੋ ਸਤਿਗੁਰੂ ਕਿਰਪਾ ਕਰਨ, ਸਾਡੇ ਤੇ ਵੀ ਬਖਸ਼ਿਸ਼ ਹੋਵੇ, ਅਸੀਂ ਵੀ ਉਸ ਸਤਿਗੁਰੂ ਦੀ ਮੂਰਤੀ ਨੂੰ ਹਿਰਦੇ ਚ ਵਸਾ ਲਈਏ।